राम रेव साधु रेव गुरु गोविंद कै नानक जगत में किन जप्यो गुरमंत गुर बोई तारे पववार गुर सेवा जमती छुटकार अंधकार में है गुर मंत्र उजारा गुर के संग सगल निस्तारा नानक नाम नाम जप जपया अंतर बाहर रंग गुर पूरे उपदेशया नरक न साध संग कर कृपा पेटे गुर सोई तित बल रोग न व्यापे कोई राम रमन तरण पै सागर शरण सूर फारे जमकागर राव सतगुरु मंत्र दियो हर नाम ए आसर पूरे पे काम जब तब संजम पूरी वडियाई गुर कृपाल हर पे सहाई मान मोख होए गुर परम पेक नानक पसरे पार ब्रह्म गुरुदेव माता गुरुदेव पिता गुरुदेव स्वामी परमेश्वरा गुरुदेव सखा ज्ञान मंजन गुरुदेव बंधव सहोदरा गुरुदेव दाता हर नाम उपदेश गुरुदेव मंत्र निरोधरा गुरुदेव शांत सत बुद्ध मूरत गुरुदेव पारस परस्परा गुरुदेव तीरथ अमृत सरोवर गुरु ज्ञान मंजन परंपरा गुरुदेव करता सब पाप हरता गुरुदेव पतित पवित्र करा गुरुदेव आद जुगाद जुग जुग गुरुदेव मंत्र हर जपुद्रा गुरुदेव संगत प्रभ मेल कर कृपा हम मूल पापी जित लगतरा गुरुदेव सतगुरु पार ब्रह्म परमेश्वर गुरुदेव नानक हर नमस्कारा ये श्लोक आद अंत पढ़ना मन हर रंग राता गावे गो पै पै त्रास पे है निर्मल गुरमत लाग लगावे गो राव हर रंग राता सद बैरागी हर निकट तिना कर आवे गो जिनकी पंख मिले ता जीवा कर कृपा दिवावे गो दुविधा लोभ लगे है प्राणी मन कोरे रंग नावे गो उल्टो जन्म होवे गुरु बचनी गुरु पुरख मिले रंग लावे गो इंद्री दसे दसे फुनतावत तै गुणिया खिन न टिकावे गो सतगुरु परते वसगत आवे मोहकत सो पावे गो ओ अंकार को रब रेया सब एक समय समावे गो एको रूप एको बहुरंगी सब एकत वचन चलावे गो गुरमुख एको एक पछाता गुरमुख होई लखावे गो गुरमुख जाए मिले निज मैली अनहद शब्द बजावे गो जी जन सब शिष्ट पाई गुरमुख शोभा पावे गो बिन गुरु पेटे को मैल न पावे आई जाए दुख पावे गो अनेक जन्म बिछड़े मेरे प्रीतम कर कृपा गुरु मिलावे गो सतगुरु मिलत मां सुख पाया मत मलीन बिगसावे गो हर हर कृपा करो जग जीवन मैं सरदा नाम लगावे गो नानक गुर गुर है सतगुर मैं सतगुर शरण मिलावे गो
श्री गुरुदेव नमः दास दोनों हाथ जोड़ के संगत के चरणा च मथा टेकते हुए ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਜੋ ਕਰੋੜਾਂ ਜਨਮਾਂ ਤੋਂ ਮੈਂ ਇਕੱਠੇ ਕਰੀ ਬੈਠਾ ਹਾਂ, ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਨਾਮ ਰਿਓ ਸਾਧੂ ਰਿਓ ਗੁਰ ਗੋਬਿੰਦ,
ਕਹਿ ਨਾਨਕ ਇਸ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰ ਤੇਗ ਬਹਾਦਰ ਜੀ ਨੇ ਆਪਣੀ ਇਸ ਬਾਣੀ ਦੇ ਵਿੱਚ ਗੁਰੂ ਮੰਤਰ ਸ਼ਬਦ ਬਖਸ਼ਿਆ ਹੈ। ਅੱਜ ਦੇ ਇਸ ਰੂਹਾਨੀ ਸਤਸੰਗ ਵਿਚ ਗੁਰੂ ਸਾਹਿਬ ਇਸ ਗੁਰੂ ਮੰਤਰ ਸ਼ਬਦ ਨੂੰ ਸਪਸ਼ਟ ਕਰਨਗੇ। ਸੰਤਾਂ ਨੇ ਇਸ ਲਫ਼ਜ਼ ਦਾ ਇਸਤੇਮਾਲ ਕਿਸ ਹੱਦ ਤੱਕ ਕੀਤਾ ਹੈ, ਇਸ ਦਾ ਰੂਹਾਨੀ ਭਾਵ ਕੀ ਹੈ, ਅਸੀਂ ਮੂੜ ਮਤ ਇਸ ਨੂੰ ਕੋਈ ਜਾਦੂ ਸਮਝਦੇ ਹਾਂ, ਕੋਈ ਮੰਤਰ ਦੀ ਗੱਲ ਕਹਿ ਕਰਕੇ ਵਿਚਾਰ ਕਰਕੇ ਇਸ ਦੇ ਭਾਵ ਨੂੰ ਲੈਂਦੇ ਹਾਂ ਔਰ ਅਧੂਰਾ ਅਰਥ ਲੈਣ ਕਰਕੇ ਅਸੀਂ ਉਸ ਮੁਕੰਮਲ ਗਿਆਨ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਨਹੀਂ ਬਣ ਪਾਉਂਦੇ ਜਿਸ ਨੂੰ ਸੱਚਖੰਡ ਤੋਂ ਗੁਰੂ ਸਾਹਿਬ ਉਪਦੇਸ਼ ਕਰਦੇ ਹਨ। ਇਸ ਜਗਤ ਦੇ ਵਿੱਚ ਜਿਸ ਜਗ੍ਹਾ ਅਸੀਂ ਬੈਠੇ ਹਾਂ, ਮ੍ਰਿਤ ਲੋਕ ਦੇ ਵਿੱਚ, ਕਿਸੇ ਵਿਸ਼ੇ ਦੇ ਮੁਤਲਕ ਕੁਛ ਗਿਆਨ ਨੂੰ ਦੇਣਾ, ਉਸ ਗਿਆਨ ਨੂੰ ਲੈਣਾ, ਦੇਣ ਔਰ ਲੈਣ ਦਾ ਜੋ ਭਾਵ ਹੈ ਇਹ ਗੁਰੂ ਔਰ ਸ਼ਿਸ਼ ਦੇ ਨਾਲ ਸੰਬੰਧ ਰੱਖਦਾ ਹੈ। ਇੱਕ ਨੇ ਵਸਤੂ ਨੂੰ ਦੇਣਾ ਹੈ, ਦਾਨ ਨੂੰ ਦੇਣਾ ਹੈ, ਦੂਸਰੇ ਨੇ ਗ੍ਰਹਿਣ ਕਰਨਾ ਹੈ। ਦੋਨਾਂ ਦੀ ਹੀ ਆਪਣੀ ਮਰਿਆਦਾ ਹੈ। ਇੱਕ ਸੱਚਖੰਡ ਦੇ ਹੁਕਮ ਦੇ ਵਿੱਚ, ਉਸ ਦੀ ਮਰਿਆਦਾ ਦੇ ਵਿੱਚ ਜਿਸ ਨੂੰ ਅਸੀਂ ਨਾਮ ਜਾਂ ਸ਼ਬਦ ਕਹਿ ਕਰਕੇ ਵਿਚਾਰਦੇ ਹਾਂ ਉਸ ਦੇ ਅਧੀਨ ਹੈ, ਔਰ ਦੂਸਰਾ ਜਦ ਤੱਕ ਉਸ ਮਰਿਆਦਾ ਦੇ ਅਧੀਨ ਨਹੀਂ ਆਉਂਦਾ ਇਸ ਗਿਆਨ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਨਹੀਂ ਹੋ ਸਕਦਾ। ਤੋ ਦੇਣ ਵਾਲੇ ਨੇ ਜਿਹੜੀ ਗਿਆਨ ਦੀ ਵਸਤੂ ਨੂੰ ਦੇਣਾ ਹੈ, ਜਿਸ ਦਾਨ ਨੂੰ ਦੇਣਾ ਹੈ, ਯਾਨੀ ਜਿਸ ਵਿਸ਼ੇ ਦੇ ਨਾਲ ਸੰਬੰਧ ਰੱਖਦਾ ਹੋਇਆ ਸਤਿਗੁਰੂ ਹੈ, ਗੁਰੂ ਹੈ, ਅਸੀਂ ਉਸਨੂੰ ਗੁਰੂ ਕਹਿ ਕਰਕੇ ਹੀ ਪੁਕਾਰਦੇ ਹਾਂ। ਕਿਉਂ? ਕਿਉਂਕਿ ਉਸਨੇ ਪ੍ਰਕਾਸ਼ ਨੂੰ ਦੇਣਾ ਹੈ, ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰਨ ਲਈ ਪ੍ਰਕਾਸ਼ ਦੀ ਲੋੜ ਹੈ ਗਿਆਨ ਦੇ। ਯਾਨੀ ਕਿ ਗਿਆਨ ਜਿਸ ਵੀ ਵਿਸ਼ੇ ਦੇ ਨਾਲ ਸੰਬੰਧ ਰੱਖਦਾ ਹੋਇਆ ਜੋ ਵੀ ਦਿੰਦਾ ਹੈ ਉਸਨੂੰ ਅਸੀਂ ਗੁਰੂ ਕਹਿ ਕਰਕੇ ਇਸ ਜਗਤ ਦੇ ਵਿੱਚ ਪੁਕਾਰਦੇ ਹਾਂ। ਔਰ ਜਿਸ ਨੇ ਇਸ ਗਿਆਨ ਨੂੰ ਲੈਣਾ ਹੈ, ਆਪਣੀ ਝੋਲੀ ਦੇ ਅੰਦਰ ਤਕਸੀਮ ਕਰਨਾ ਹੈ, ਉਸ ਨੂੰ ਅਸੀਂ ਸ਼ਿਸ਼ ਕਹਿ ਕਰਕੇ ਪੁਕਾਰਦੇ ਹਾਂ। ਤੋ ਗੁਰੂ ਸ਼ਿਸ਼ ਦੀ ਜੋ ਪਰੰਪਰਾ ਹੈ ਅਨੰਤ ਕਾਲ ਤੋਂ, ਜਦ ਤੋਂ ਇਹ ਸ੍ਰਿਸ਼ਟੀ ਰਚੀ ਗਈ ਹੈ ਤਦ ਤੋਂ ਇਹ ਪਰੰਪਰਾ ਚਲਾਈ ਗਈ। ਕਿਸ ਨੇ ਚਲਾਈ? ਉਸ ਅਕਾਲ ਪੁਰਖ ਨੇ ਚਲਾਈ। ਕਿਉਂ? ਜਦੋਂ ਵੀ ਉਹ ਆਪਣੇ ਜੀਵ ਨੂੰ ਆਪਣੇ ਨਾਲ ਮਿਲਾਉਣਾ ਚਾਹੇਗਾ ਉਹ ਉਸ ਤਰੀਕੇ ਦੇ ਨਾਲ ਮਿਲਾ ਸਕਦਾ ਹੈ। ਮਨੁੱਖਾ ਜਨਮ ਉਸਨੇ ਦਿੱਤਾ, ਬੁੱਧੀ ਦਾ ਤੱਤਵ ਦਿੱਤਾ, ਕਿਸ ਵਾਸਤੇ? ਵਿਚਾਰਨ ਵਾਸਤੇ, ਸੋਚਣ ਵਾਸਤੇ, ਇਸ ਜੰਜਾਲ ਚੋਂ ਨਿਕਲਣ ਵਾਸਤੇ। ਯਾਨੀ ਕਿ ਇਸ ਜੰਜਾਲ ਚੋਂ ਅਗਰ ਅਸੀਂ ਨਿਕਲਣਾ ਚਾਹੁੰਦੇ ਹਾਂ ਤੇ ਸਾਨੂੰ ਪ੍ਰਕਾਸ਼ ਦੀ, ਗਿਆਨ ਦੀ ਜ਼ਰੂਰਤ ਹੈ, ਗਿਆਨ ਰੂਪੀ ਪ੍ਰਕਾਸ਼ ਚਾਹੀਦਾ। ਸੋ ਗੁਰੂ ਸਾਹਿਬਾਂ ਨੇ ਆਪਣੀ ਬਾਣੀ ਦੇ ਵਿੱਚ ਜੋ ਗੁਰੂ ਜੋ ਗਿਆਨ ਰੂਪੀ ਪ੍ਰਕਾਸ਼ ਦੇਣ ਦੀ ਗੱਲ ਕੀਤੀ ਹੈ ਉਸੀ ਨੂੰ ਗੁਰੂ ਮੰਤਰ ਕਹਿ ਕਰਕੇ ਪੁਕਾਰਿਆ ਗਿਆ ਹੈ। ਅਸੀਂ ਇਸ ਨੂੰ ਕੋਈ ਜਾਦੂ ਦਾ ਲਫ਼ਜ਼ ਸਮਝਦੇ ਹਾਂ, ਕੁਝ ਲਫ਼ਜ਼ਾਂ ਦੇ ਵਿੱਚ ਅਸੀਂ ਫਸ ਜਾਂਦੇ ਹਾਂ, ਉਸ ਲਫ਼ਜ਼ਾਂ ਦੇ ਵਿੱਚ ਫਸ ਕਰਕੇ ਅਸੀਂ ਰੂਹਾਨੀਅਤ ਦੇ ਉਸ ਸੱਚੇ ਮਜ਼ਬੂਨ ਤੋਂ ਬੜੀ ਦੂਰ ਹੋ ਜਾਂਦੇ ਹਾਂ ਜੋ ਪਰਮਾਤਮਾ ਸਾਨੂੰ ਆਪਣੇ ਨਾਲ ਮਿਲਾਉਣ ਵਾਸਤੇ ਜਿਹੜਾ ਗੁਰੂ ਮੰਤਰ ਦਿੰਦਾ ਹੈ। ਗੁਰਬਾਣੀ ਦੇ ਵਿੱਚ ਸੰਤਾਂ ਨੇ ਉਸ ਨੂੰ ਗੁਰੂ ਉਪਦੇਸ਼ ਕਹਿ ਕਰਕੇ ਪੁਕਾਰਿਆ ਹੈ। ਉਸ ਨੂੰ ਕਈ ਲਫ਼ਜ਼ਾਂ ਦੇ ਨਾਲ ਪੁਕਾਰਿਆ ਜਾਂਦਾ ਹੈ ਬਾਣੀ ਦੇ ਵਿੱਚ, ਅਲੱਗ ਅਲੱਗ ਤੁਕਾਂ ਦੇ ਵਿਚ ਅਲੱਗ ਅਲੱਗ ਸ਼ਲੋਕਾਂ ਦੇ ਵਿਚ ਅਲੱਗ ਅਲੱਗ ਲਫ਼ਜ਼ ਦੇ ਨਾਲ ਯਾਦ ਕੀਤਾ ਜਾਂਦਾ ਹੈ, ਪਰ ਅਸੀਂ ਮੋੜ ਮਤ ਜੋ ਹੈ ਇਸ ਲੋਕ ਦੇ ਵਿਚ ਜਦੋਂ ਇਸ ਚੀਜ਼ ਨੂੰ ਕੋਈ ਐਸੀ ਚੀਜ਼ ਸਮਝ ਬੈਠਦੇ ਹਾਂ ਕਿ ਇਹ ਕੋਈ ਆਪਣੇ ਆਪ ਹੀ ਐਸੀ ਕਿਰਿਆ ਹੋ ਜਾਏਗੀ ਜਿਹੜੀ ਕਿ ਅਸੀਂ ਨਹੀਂ ਕਰਾਂਗੇ, ਜਾਂ ਜੋ ਕੁਛ ਵੀ ਅਸੀਂ ਇਸ ਜਗਤ ਦੇ ਵਿਚ ਪਾਪ ਜਾਂ ਪੁੰਨ ਖੱਟਦੇ ਹਾਂ ਕਮਾਣ ਲੱਗੇ ਹੋਏ ਹਾਂ, ਇਹ ਕਮਾਈ ਜਿਹੜੀ ਹੈ ਇਨ੍ਹਾਂ ਲਫ਼ਜ਼ਾਂ ਦੇ ਨਾਲ ਜਾਂ ਬਾਣੀ ਨੂੰ ਪੜ੍ਹਨ ਦੇ ਨਾਲ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਮੂਰਤੀ ਦੇ ਨਾਲ ਤਲਾਬਾਂ ਦੇ ਨਾਲ ਸਰੋਵਰਾਂ ਦੇ ਨਾਲ ਧੋ ਦਿੱਤੀ ਜਾਏਗੀ, ਤੇ ਇਹ ਗੁਰੂ ਮੰਤਰ ਦਾ ਭਾਵ ਨਹੀਂ ਹੈ। ਗੁਰੂ ਮੰਤਰ ਦਾ ਭਾਵ ਹੈ ਉਪਦੇਸ਼, ਯਾਨੀ ਕਿ ਗੁਰੂ ਮੰਤਰ ਦੇ ਵਿਚ ਉਪਦੇਸ਼ ਦੇ ਅਰਥ ਨੂੰ ਅਗਰ ਅਸੀਂ ਲਵਾਂਗੇ ਤੇ ਜਿਹੜੇ ਲਫ਼ਜ਼ਾਂ ਦੇ ਉਪਰ ਅਸੀਂ ਗੁਰੂ ਮੰਤਰ ਦੀ ਛੋਪ ਛਾਪ ਜਾਂ ਮੋਹਰ ਲਗਾ ਰੱਖੀਏ ਉਹ ਅਰਥ ਵੀ ਇਸ ਦੇ ਅਧੀਨ ਆ ਜਾਏਗਾ। ਔਰ ਅਗਰ ਅਸੀਂ ਜਾਦੂ ਵਾਲੀ ਗੱਲ ਲੈ ਕਰਕੇ ਚੱਲਾਂਗੇ ਤੇ ਉਪਦੇਸ਼ ਵਾਲੀ ਗੱਲ ਤੋਂ ਅਸੀਂ ਜੋ ਹੈ ਵਿਚਾਰ ਕਰਕੇ ਦੇਖੀਏ ਤੇ ਦੂਰ ਹੋ ਜਾਵਾਂਗੇ। ਔਰ ਜਦ ਤੱਕ ਗੁਰੂ ਮੰਤਰ ਪੂਰਾ ਅਸੀਂ ਧਾਰਨ ਨਹੀਂ ਕਰਾਂਗੇ ਤਦ ਤੱਕ ਕੁਛ ਵੀ ਜਾਦੂ ਹੋਣ ਵਾਲਾ ਨਹੀਂ, ਯਾਨੀ ਕਿ ਇਨ੍ਹਾਂ ਲਫ਼ਜ਼ਾਂ ਦੇ ਪੋਥੀਆਂ ਦੇ ਵਿਚ ਜਾਦੂ ਵਾਲੀ ਜਿਹੜੀ ਗੱਲ ਹੈ ਉਹ ਉਪਦੇਸ਼ਕ ਗੱਲ ਹੈ ਕਿ ਅਗਰ ਇਹ ਉਪਦੇਸ਼ ਸਾਨੂੰ ਸਮਝ ਆ ਗਿਆ ਇਨ੍ਹਾਂ ਉਪਦੇਸ਼ਾਂ ਦੇ ਅਨੁਸਾਰ ਅਸੀਂ ਆਪਣੀ ਕਿਰਿਆ ਨੂੰ ਅਪਣਾ ਲਿਆ ਅਮਲੀ ਜਾਮਾ ਪਹਿਨਾ ਲਿਆ ਤਾਂ ਹੀ ਜਾ ਕਰਕੇ ਇਹ ਜੀਵਾਤਮਾ ਜੋ ਹੈ ਆਪਣੇ ਆਪ ਨੂੰ ਮੁਕਤੀ ਦਾ ਅਧਿਕਾਰੀ ਬਣਾ ਸਕਦੀ ਹੈ। ਨਹੀਂ ਤੇ ਅਸੀਂ ਅਗਰ ਉਹ ਜਾਦੂ ਦੀ ਗੱਲ ਦੇ ਵਿਚ ਫਸ ਜਾਵਾਂਗੇ ਤੇ ਅੱਜ ਤੱਕ ਵਿਚਾਰ ਕਰਕੇ ਦੇਖ ਲੋ ਅਨੰਤ ਕਾਲ ਤੋਂ ਇਹ ਗੁਰਮੰਤਰ ਦਿੱਤਾ ਜਾ ਰਿਹਾ ਹੈ ਤੇ ਕਿਤਨੇ ਨੇ ਜਿਹੜੇ ਸੱਚਖੰਡ ਪਹੁੰਚ ਗਏ। ਕਿਆ ਅਸੀਂ ਇਸ ਗੁਰਮੰਤਰ ਨੂੰ ਜਪਦੇ ਨਹੀਂ ਆ? ਇਸ ਦਾ ਇਹ ਭਾਵ ਵੀ ਨਹੀਂ ਲੈਣਾ ਕਿ ਇਹ ਗੁਰੂ ਮੰਤਰ ਨਹੀਂ ਹੈ, ਇਹ ਇੱਕ ਗੁਰੂ ਮੰਤਰ ਯਾਨੀ ਉਪਦੇਸ਼ ਦਾ ਇੱਕ ਉਪ ਅੰਗ ਹੈ, ਇੱਕ ਹਿੱਸਾ ਹੈ। ਯਾਨੀ ਕਿ 99 ਹਿੱਸਿਆਂ ਨੂੰ ਭੁੱਲ ਕੇ ਅਸੀਂ ਇੱਕ ਹਿੱਸੇ ਨੂੰ ਜਪ ਕੇ ਜਾਂ ਉਸ ਦੇ ਅਨੁਸਾਰ ਕਿਰਿਆ ਕਰਕੇ ਅਸੀਂ ਉਸ ਪਰਮ ਪਤ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਗਿਆ। ਮਨੁੱਖਾ ਜਨਮ ਬੜਾ ਕੀਮਤੀ ਜਨਮ ਹੈ ਔਰ ਇਹਦੇ ਵਿਚ ਜਿਹੜੀ ਸੋਝੀ ਦਿੱਤੀ ਗਈ ਹੈ ਉਹ ਸਿਰਫ ਇਸੀ ਵਾਸਤੇ ਦਿੱਤੀ ਗਈ ਹੈ ਕਿ ਅਸੀਂ ਇਸ ਗੁਰੂ ਮੰਤਰ ਨੂੰ ਧਾਰਨ ਕਰਨਾ ਹੈ। ਸੋ ਸਾਰੀ ਬਾਣੀ ਵਿਚਾਰ ਕਰਕੇ ਦੇਖੀਏ, ਖੋਜ ਕਰੀਏ ਤੇ ਅਲੱਗ ਅਲੱਗ ਜਗ੍ਹਾ ਤੇ ਉਹਦਾ ਭਾਵ ਇੱਕੋ ਹੀ ਪ੍ਰਗਟ ਹੁੰਦਾ ਹੈ ਕਿ ਜੋ ਵੀ ਗੁਰੂ ਜੋ ਮੰਤਰ ਦਿੰਦੇ ਨੇ, ਉਪਦੇਸ਼ ਦਿੰਦੇ ਨੇ, ਉਹ ਕਿਸ ਵਾਸਤੇ ਦਿੰਦੇ ਨੇ? ਜੀਵ ਨੂੰ ਧਾਰਨ ਕਰਨ ਵਾਸਤੇ। ਤੇ ਕੋਈ ਉਹ 1-2-4 ਲਫ਼ਜ਼ ਨਹੀਂ ਹੁੰਦੇ ਜਾਂ ਕੋਈ ਛੋਟੀ ਜੀ ਬਾਣੀ ਨਹੀਂ ਹੁੰਦੀ, ਉਹਨਾਂ ਦਾ ਉਪਦੇਸ਼ ਇਹ ਹੁੰਦਾ ਹੈ ਕਿ ਇਸ ਦੇ ਨਾਲ ਅਸੀਂ ਜੁੜਨਾ ਹੈ। ਯਾਨੀ ਕਿ ਇਸ ਨੂੰ ਅਸੀਂ ਇੱਕ ਦੂਸਰਾ ਅਰਥ ਹੋਰ ਲੈ ਸਕਦੇ ਹਾਂ। ਇਸ ਜਗਤ ਦੇ ਵਿਚ ਇਸ ਨੂੰ ਨਿਸ਼ਾਨ ਕਿਹਾ ਜਾਂਦਾ ਹੈ। ਇਹ ਨਵਾਂ ਲਫ਼ਜ਼ ਜੋ ਹੈ ਗੁਰੂ ਸਾਹਿਬ ਸੱਚਖੰਡ ਤੋਂ ਸਾਡੀ ਝੋਲੀਆਂ ਚ ਤਕਸੀਮ ਕਰ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿਚ ਵੀ ਗੁਰੂ ਸਾਹਿਬ ਜੋ ਹੈ ਇਹ ਨਿਸ਼ਾਨ ਦਿਆ ਕਰਨਗੇ। ਇਹਦੇ ਚ ਕੋਈ ਗੱਲ ਨਹੀਂ ਹੈ, ਹੁਣ ਕੋਈ ਜਾਦੂ ਦੀ ਗੱਲ ਨਹੀਂ। ਗੁਰੂ ਸਾਹਿਬ ਨਿਸ਼ਾਨ ਦਿੰਦੇ ਆਏ ਨੇ, ਅਨੰਤ ਕਾਲ ਤੋਂ ਦੇ ਰਹੇ ਨੇ ਔਰ ਅੱਗੇ ਵੀ ਦੇਣਗੇ। ਇਸ ਨੂੰ ਅਸੀਂ ਗੁਰੂ ਮੰਤਰ ਵੀ ਕਹਿ ਦਿੰਦੇ ਹਾਂ, ਪਰ ਅਸਲੀ ਭਾਵ ਕੀ ਹੈ ਕਿ ਇਸ ਨਿਸ਼ਾਨ ਦੇ ਨਾਲ ਜੁੜਨਾ। ਯਾਨੀ ਕਿ ਜਦ ਤੱਕ ਜੀਵਾਤਮਾ ਮਨੁੱਖੇ ਜਨਮ ਦੇ ਵਿਚ ਇਸ ਨਿਸ਼ਾਨ ਦੇ ਨਾਲ ਜੁੜੇਗੀ ਨਹੀਂ ਨਾ, ਤਦ ਤੱਕ ਉਹਦੇ ਅੰਤਰ ਦੀ ਸਫਾਈ ਨਹੀਂ ਹੋ ਸਕਦੀ। ਪਿੱਛੇ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਸੀ ਕਿ ਅਸਲੀ ਸਾਧਨ ਜੋ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਇੱਕੋ ਹੀ ਹੈ, ਯਾਨੀ ਕਿ ਅੰਤ ਕਰਨ ਦਾ ਸਪਸ਼ਟ ਯਾਨੀ ਕਿ ਸਾਫ਼ ਹੋ ਜਾਣਾ। ਅਗਰ ਅੰਤਰ ਦੇ ਵਿਚ ਮੈਲ ਮੌਜੂਦ ਹੈ, ਵਿਸ਼ੇ ਵਿਕਾਰਾਂ ਦੀ ਅੱਗ ਜਲ ਰਹੀ ਹੈ, ਫਿਰ ਜਿਤਨੇ ਮਰਜ਼ੀ ਗੁਰੂ ਮੰਤਰ ਲੈ ਲਓ, ਜਿਤਨੇ ਮਰਜ਼ੀ ਸਤਿਗੁਰਾਂ ਦੇ ਕੋਲ ਚਲੇ ਜਾਓ, ਜਿਤਨੇ ਮਰਜ਼ੀ ਨਿਸ਼ਾਨ ਚੁਲਾ ਲਓ, ਕਦੇ ਵੀ ਇਸ ਜੀਵ ਦਾ ਉਧਾਰ ਨਹੀਂ ਹੋ ਸਕਦਾ। ਅੱਜ ਤੱਕ ਸਾਡਾ ਨਹੀਂ ਹੋਇਆ, ਅਗਰ ਹੋ ਗਿਆ ਹੁੰਦਾ ਤੇ ਅਸੀਂ ਵੀ ਉਸ ਮਹਿਫਿਲ ਦਾ ਹਿੱਸਾ ਬਣ ਚੁੱਕੇ ਹੁੰਦੇ ਜਿਸ ਮਹਿਫਿਲ ਦੇ ਵਿਚੋਂ ਇਹ ਸਤਸੰਗ ਜਿਹੜਾ ਸਾਡੀ ਝੋਲੀਆਂ ਤਕਸੀਮ ਕੀਤਾ ਜਾ ਰਿਹਾ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜਿਹੜੀਆਂ ਜੀਵਾਤਮਾ ਅਨੰਤ ਕਾਲ ਤੋਂ ਇਸ ਨਿਸ਼ਾਨ ਦੇ ਨਾਲ ਜੁੜ ਗਈਆਂ, ਉਹਨਾਂ ਨੇ ਉਸ ਦੇ ਨਾਲ ਜੁੜ ਕੇ ਆਪਣੇ ਅੰਤਰ ਦੀ ਹਸਤੀ ਜਿਹੜੀ ਸੀ ਨਾ ਹੋਮੈ ਦੀ, ਉਹ ਮੈਲ ਨੂੰ ਤਿਆਗਤਾ, ਆਪਣੇ ਸਵਾਸਾਂ ਦੀ ਪੂੰਜੀ ਆਪਣੇ ਇਸ ਨਿਸ਼ਾਨ ਦੇ ਉੱਪਰ ਕੁਰਬਾਨ ਕਰ ਦਿੱਤੀ। ਉਹੀ ਜੀਵਾਤਮਾ ਜਿਹੜੀ ਏ ਸਾਫ਼ ਹੋ ਕਰਕੇ ਉਸ ਵਸਤੂ ਨੂੰ ਪ੍ਰਾਪਤ ਕਰਨ ਦੀ ਅਧਿਕਾਰੀ ਹੋ ਗਈ। ਇਸ ਜਗਤ ਦੇ ਵਿਚ ਅਗਰ ਅਸੀਂ ਲੈਬੋਰਟਰੀ ਦੇ ਵਿਚ ਕੋਈ ਪ੍ਰਯੋਗ ਕਰਨਾ ਚਾਹੀਏ ਤੇ ਜਦ ਤੱਕ ਤੱਤਵ ਆਪਣੀ ਮਰਿਆਦਾ ਦੇ ਵਿਚ ਨਹੀਂ ਹੋਣਗੇ, ਅਸੀਂ ਉਸ ਤੋਂ ਤਕਨੀਕੀ ਰਿਜ਼ਲਟ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਸ ਰਿਜ਼ਲਟ ਦੀ ਥਿਓਰੀ ਦੇ ਰੂਪ ਦੇ ਵਿਚ ਸਤਿਗੁਰੂ ਜਾਂ ਗੁਰੂ ਜੋ ਹੈ ਆਪਣੀ ਕਲਾਸ ਦੇ ਵਿਚ ਆਪਣੇ ਸ਼ਿਸ਼ਿਆਂ ਨੂੰ ਪੜ੍ਹਾਉਂਦੇ ਨੇ। ਹੁਣ ਵਿਚਾਰ ਕਰਕੇ ਦੇਖੋ, ਤੱਤਵ ਦੀ ਇੱਕ ਮਰਿਆਦਾ ਹੈ, ਆਪਣੀ ਮਰਿਆਦਾ ਤੋਂ ਬਾਹਰ ਨਾ ਤੱਤਵ ਜਾਂਦਾ ਹੈ। ਅਗਰ ਅਸੀਂ ਉਹਨੂੰ ਮਰਿਆਦਾ ਤੋਂ ਬਾਹਰ ਲੈ ਜਾਂਦੇ ਹਾਂ ਤੇ ਅਸੀਂ ਉਹਦੇ ਕੋਲੋਂ ਉਹ ਰਿਜ਼ਲਟ ਪ੍ਰਾਪਤ ਨਹੀਂ ਕਰ ਸਕਦੇ ਜਿਸ ਦਾ ਕਿ ਉਪਦੇਸ਼ ਗੁਰੂ ਆਪਣੀ ਕਲਾਸ ਦੇ ਵਿਚ ਆਪਣੇ ਸ਼ਿਸ਼ਿਆਂ ਦੀ ਝੋਲੀ ਤਕਸੀਮ ਕਰਦੇ ਨੇ। ਤੇ ਉਹੀ ਭਾਵ ਇੱਥੇ ਹੈ ਰੂਹਾਨੀਅਤ ਦਾ ਕਿ ਸਤਿਗੁਰੂ ਜਿਹੜੇ ਸਤਸੰਗ ਦੇ ਵਿਚ ਆ ਕਰਕੇ ਕਲਾਸ ਲੈਂਦੇ ਨੇ ਔਰ ਜੋ ਉਪਦੇਸ਼ ਦਿੰਦੇ ਨੇ ਉਹਨਾਂ ਤਤਵਾਂ ਨੂੰ ਲੈ ਕਰਕੇ ਅਗਰ ਅਸੀਂ ਮਰਿਆਦਾ ਦੇ ਵਿਚ ਜਾਵਾਂਗੇ ਤਾਂ ਹੀ ਲੈਬੋਰਟਰੀ ਦੇ ਵਿਚ ਉਸ ਰਿਜ਼ਲਟ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਸ ਰਿਜ਼ਲਟ ਨੂੰ ਪ੍ਰਾਪਤ ਕਰਨ ਵਾਸਤੇ ਇਹ ਨਿਸ਼ਾਨ ਯਾਨੀ ਕਿ ਉਪਦੇਸ਼ ਦਿੱਤਾ ਜਾਂਦਾ ਹੈ ਆਪਣੇ ਸ਼ਿਸ਼ੇ ਨੂੰ। ਤੇ ਉਪਦੇਸ਼ ਕੋਈ ਇੱਕ ਦੋ ਲਫ਼ਜ਼ ਨਹੀਂ ਹੁੰਦੇ, ਉਹ ਉਪਦੇਸ਼ ਪੂਰਨ ਮੁਕੰਮਲ ਐਸੀ ਵਿਧੀ ਹੁੰਦੀ ਹੈ, ਐਸੀ ਕਿਰਿਆ ਹੁੰਦੀ ਹੈ ਜਿਸ ਨੂੰ ਅਪਣਾ ਕਰਕੇ ਇਹ ਜੀਵਾਤਮਾ ਆਪਣੇ ਅੰਤਰ ਦੀ ਸਫਾਈ ਕਰਦੀ ਹੈ। ਇਸ ਦਾ ਇਹ ਭਾਵ ਵੀ ਨਹੀਂ ਹੋ ਜਾਂਦਾ ਕਿ ਅਸੀਂ ਅੱਖ ਬੰਦ ਕਰਕੇ ਬੈਠ ਗਏ ਤੇ ਜਗਤ ਦਾ ਕੰਮ ਨਹੀਂ, ਯਾਨੀ ਕਿ ਜਗਤ ਦਾ ਭੁਗਤਾਨ ਕੌਣ ਕਰਵਾ ਸਕਦਾ ਹੈ? ਪੂਰਨ ਸਤਿਗੁਰੂ ਹੀ ਕਰਵਾ ਸਕਦੇ ਨੇ। ਪਰ ਕਦੋਂ ਹੋਏਗਾ? ਜਦੋਂ ਅਸੀਂ ਇਸ ਨਿਸ਼ਾਨ ਦੇ ਨਾਲ ਗੁਰਮੰਤਰ ਦੇ ਨਾਲ ਜੁੜਾਂਗੇ। ਉਸ ਗੁਰਮੰਤਰ ਦੀ ਇੱਕ ਲਾਈਨ ਜਾਂ ਲਫ਼ਜ਼ ਦੇ ਨਾਲ ਜੁੜ ਕਰਕੇ ਇਹ ਸਫਾਈ ਨਹੀਂ ਹੋ ਸਕਦੀ। ਗੁਰੂ ਸਾਹਿਬ ਜੋ ਵੀ ਉਪਦੇਸ਼ ਕਰਦੇ ਨੇ ਆਪਣੀ ਕਲਾਸ ਦੇ ਵਿਚ, ਉਸ ਉਪਦੇਸ਼ ਦੇ ਉਪਰ ਅਮਲੀ ਜਾਮਾ ਪਹਿਨਾਣਾ ਹੀ ਜੋ ਹੈ ਇਸ ਗੁਰਮੰਤਰ ਦਾ ਪੂਰਨ ਜਾਪ ਹੈ। ਔਰ ਇਸ ਪੂਰਨ ਜਾਪ ਦੇ ਵਿਚ ਜਿਹੜਾ ਜਾਪ ਅਸੀਂ ਅੱਖ ਬੰਦ ਕਰਕੇ ਕਰਦੇ ਹਾਂ ਉਪਾਸਨਾ ਦਾ ਵਿਸ਼ੇ, ਉਹ ਵੀ ਇਸ ਦੇ ਅੰਦਰ ਹੀ ਆ ਜਾਂਦਾ ਹੈ। ਔਰ ਅਗਰ ਅਸੀਂ ਉਪਾਸਨਾ ਦੇ ਵਿਸ਼ੇ ਨੂੰ ਹੀ ਖਾਲੀ ਲੈ ਕਰਕੇ ਬੈਠਾਂਗੇ ਔਰ ਬਾਕੀ ਵਿਸ਼ੇ ਨੂੰ ਭੁੱਲ ਜਾਵਾਂਗੇ ਤੇ ਅਸੀਂ ਅਨੰਤ ਕਾਲ ਤੱਕ ਲੱਗੇ ਰਹੀਏ ਜਿਤਨੇ ਮਰਜ਼ੀ ਲਫ਼ਜ਼ਾਂ ਦਾ ਜਾਪ ਕਰ ਲਈਏ। ਬਾਣੀ ਦੇ ਵਿਚ ਬਿਲਕੁਲ ਸਪਸ਼ਟ ਕੀਤਾ ਗਿਆ ਜਪ ਤਪ ਸੰਯਮ ਜੋ ਵੀ ਵਿਧੀ ਅਪਣਾਈਆਂ ਗਈਆਂ ਨੇ ਅਨੰਤ ਕਾਲ ਤੋਂ ਰਿਸ਼ੀ ਮੁਨੀਆਂ ਨੇ ਆਪਣੇ ਮਨ ਨੂੰ ਮਾਰਨ ਵਾਸਤੇ ਹੀ ਅਪਣਾਈਆਂ ਸਨ। ਪਰ ਵਿਚਾਰ ਕਰਕੇ ਦੇਖ ਲੋ ਹਜ਼ਾਰਾਂ ਸਾਲ ਤਪ ਕਰਨ ਦੇ ਬਾਅਦ ਵੀ ਉਹ ਇਸ ਮਨ ਨੂੰ ਮਾਰ ਨਹੀਂ ਸਕੇ। ਕਾਰਨ ਕੀ ਸੀਗਾ? ਕਿ ਉਪਦੇਸ਼ ਦੇ ਉਪਰ ਅਮਲ ਨਹੀਂ ਸੀ ਕੀਤਾ, ਸਿਰਫ਼ ਉਹ ਜਪ ਦੇ ਵਿਚ ਫਸ ਗਏ, ਕੋਈ ਅਸ਼ਟਾਂਗ ਦੇ ਵਿਚ ਫਸ ਗਏ, ਕੋਈ ਸਰੀਰ ਦੀ ਸਫਾਈ ਚ ਫਸ ਗਏ, ਕੋਈ ਅੱਖਾਂ ਤੋਂ ਤੱਲੇ ਨਿਚਲੇ ਪੰਜ ਚੱਕਰਾਂ ਦੇ ਵਿਚ ਹੀ ਫਸ ਗਏ। ਬਹੁਤਾ ਹੋਇਆ ਤੇ ਕੋਈ ਛੱਟੇ ਚੱਕਰ ਤੱਕ ਪਹੁੰਚਿਆ ਤੇ ਆਗਿਆ ਚੱਕਰ ਦੇ ਵਿਚ ਕਾਲ ਨੇ ਉਸ ਨੂੰ ਘੇਰ ਲਿਆ, ਰਿੱਧੀ ਸਿੱਧੀਆਂ ਦੀਆਂ ਸਮਰੱਥਾ ਦੇ ਦਿੱਤੀਆਂ, ਕਈ ਤਰੀਕੇ ਦੀ ਤਾਕਤ ਦੇ ਦਿੱਤੀ, ਯਾਨੀ ਕਿ ਉਸ ਨੂੰ ਇਸ ਬ੍ਰਹਮੰਡ ਤੋਂ ਪਾਰ ਨਹੀਂ ਜਾਣ ਦਿੱਤਾ। ਕਾਰਨ ਕੀ ਸੀਗਾ? ਕਿ ਅਸੀਂ ਆਪਣੇ ਅੰਦਰ ਦੇ ਉਸ ਹੋਮੇ ਨੂੰ ਯਾਨੀ ਕਿ ਉਸ ਮਨ ਨੂੰ ਕਾਲ ਦੇ ਇਸ ਅੰਸ਼ ਨੂੰ ਖਤਮ ਨਹੀਂ ਕਰ ਸਕੇ। ਔਰ ਉਸ ਨੂੰ ਖਤਮ ਕਰਨ ਵਾਸਤੇ ਹੀ ਹੁਣ ਵਿਚਾਰ ਕਰਨਾ ਹੈ ਕਿ ਇਸ ਗੁਰਮੰਤਰ ਦਾ ਭਾਵ ਕੀ ਹੁੰਦਾ, ਇਹ ਨਿਸ਼ਾਨ ਕਿਉਂ ਦਿੱਤਾ ਜਾਂਦਾ ਹੈ। ਮਨ ਦਾ ਇੱਕ ਵਿਕਾਰ ਹੈ, ਇੱਕ ਗੁਣ ਹੈ, ਕੁਛ ਵੀ ਕਹਿ ਲੋ, ਯਾਨੀ ਕਿ ਉਹ ਹਰ ਵਕਤ ਹਰ ਪਲ ਹਰ ਘੜੀ ਆਪਣੇ ਮੂਲ ਦੇ ਵਿਚ ਸਮਾਨ ਵਾਸਤੇ ਤੜਫ ਰਿਹਾ ਹੈ, ਤੜਫਦੀ ਹੈ। ਇਹ ਰੂਹ ਵੀ ਤੜਫਦੀ ਹੈ ਆਪਣੇ ਮੂਲ ਦੇ ਵਿਚ ਸਮਾਨ ਵਾਸਤੇ, ਪਰ ਮਨ ਜੋ ਹੈ ਉਹ ਹਾਵੀ ਹੈ, ਅਨੰਤ ਕਾਲ ਤੋਂ ਕਿਰਿਆ ਕਰ ਰਿਹਾ ਹੈ, ਚੰਚਲ ਹੈ। ਇਸ ਕਰਕੇ ਉਹ ਰੂਹ ਦੇ ਉਪਰ ਹਾਵੀ ਹੋ ਜਾਂਦਾ ਹੈ। ਆਪਣੇ ਘਰ ਜਾਣ ਵਾਸਤੇ ਉਹ ਜਦੋਂ ਤੜਫਦਾ ਹੈ ਤੇ ਉਹ ਸੁੱਖ ਦੀ ਤਲਾਸ਼ ਦੇ ਵਿਚ ਇੰਦਰੀਆਂ ਦੇ ਵਸ ਹੋ ਜਾਂਦਾ ਹੈ। ਔਰ ਜਦੋਂ ਇੰਦਰੀਆਂ ਦੇ ਵਸ ਹੋ ਜਾਂਦਾ ਹੈ ਤੇ ਇੰਦਰੀਆਂ ਇਸ ਜਗਤ ਦੇ ਨਾਲ ਸੰਬੰਧ ਰੱਖਦੀਆਂ ਨੇ, ਜੜ ਪ੍ਰਕਿਰਤੀ ਹੈ, ਯਾਨੀ ਕਿ ਇਹ ਸਰੀਰ ਜੋ ਹੈ, ਯਾਨੀ ਕਿ ਕਿਤਨਾ ਵੀ ਉੱਤਮ ਪਿੰਜਰਾ ਕਿਉਂ ਨਾ ਹੋਵੇ, ਇਹ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦਾ ਹੈ, ਨਿਸ਼ਚਿਤ ਸੀਮਾ ਤੱਕ ਸਾਨੂੰ ਮਿਲਿਆ ਹੈ। ਔਰ ਇਸੀ ਕਰਕੇ ਇੰਦਰੀਆਂ ਕਰਕੇ ਜਗਤ ਦੇ ਨਾਲ ਅਸੀਂ ਬੰਧੇ ਹੋਏ ਆ, ਔਰ ਮਨ ਵੀ ਇਹਨਾਂ ਦੇ ਨਾਲ ਬੰਧ ਜਾਂਦਾ ਹੈ। ਜਦੋਂ ਮਨ ਇਹਦੇ ਨਾਲ ਬੰਧਦਾ ਹੈ ਤੇ ਉਹ ਕਿਸੇ ਵੀ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਹਵਸ ਦੇ ਰੂਪ ਦੇ ਵਿਚ, ਤ੍ਰਿਸ਼ਨਾ ਦੇ ਰੂਪ ਦੇ ਵਿਚ, ਕਾਮਨਾ ਦੇ ਰੂਪ ਦੇ ਵਿਚ, ਕਿਸੇ ਨਾ ਕਿਸੇ ਸਵਾਰਥ ਦੇ ਰੂਪ ਦੇ ਵਿਚ ਆਪਣੇ ਸੁੱਖ ਦੀ ਤਲਾਸ਼ ਦੇ ਵਿਚ ਹੈ। ਔਰ ਕੋਈ ਨਾ ਕੋਈ ਕਿਰਿਆ ਨੂੰ ਉਹ ਜਰੂਰ ਅਪਣਾਉਂਦਾ ਹੈ, ਔਰ ਸਭ ਤੋਂ ਪਹਿਲੀ ਕਿਰਿਆ ਹੈ ਉਸ ਦੀ, ਉਹ ਸਿਮਰਨ ਦੀ, ਜਪ ਦੀ, ਯਾਨੀ ਕਿ ਹਰ ਪਲ ਹਰ ਘੜੀ ਉਸਨੇ ਆਪਣੇ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਕੁਛ ਨਾ ਕੁਛ ਜਪੀ ਜਾਣਾ। ਜਪਣਾ ਕਿਸ ਨੂੰ ਹੈ? ਵਿਸ਼ੇ ਵਿਕਾਰਾਂ ਦੇ ਵਿਚ ਉਹ ਸੁੱਖ ਤਲਾਸ਼ ਕਰ ਰਿਹਾ ਹੈ ਤੇ ਫਿਰ ਪਰਮਾਤਮਾ ਨੂੰ ਥੋੜੀ ਜਪ ਸਕਦਾ ਹੈ। ਇਸੀ ਕਰਕੇ ਉਹ ਵਿਸ਼ੇ ਵਿਕਾਰਾਂ ਦੇ ਨਾਲ ਸੰਬੰਧ ਰੱਖਦੀਆਂ ਜਾਂ ਵਸਤੂਆਂ ਜਾਂ ਸੰਬੰਧਾਂ ਨੂੰ ਜਪਣ ਲੱਗ ਜਾਂਦਾ ਹੈ, ਉਹਨਾਂ ਦਾ ਸਿਮਰਨ ਕਰਨ ਲੱਗ ਜਾਂਦਾ ਹੈ। ਔਰ ਜਦੋਂ ਇਸ ਤਰੀਕੇ ਦੇ ਨਾਲ ਉਹ ਇਸ ਸਿਮਰਨ ਨੂੰ ਕਰਦਾ ਹੈ ਤੇ ਉਸਦਾ ਦੂਸਰਾ ਗੁਣ ਪ੍ਰਗਟ ਹੋ ਜਾਂਦਾ ਹੈ ਖਿਆਲ ਦਾ, ਯਾਨੀ ਕਿ ਉਹਦੇ ਸਾਹਮਣੇ ਜੋ ਹੈ ਉਹ ਤਸਵੀਰ ਵੀ ਆ ਜਾਂਦੀ ਹੈ, ਉਹ ਮੂਰਤ ਵੀ ਆ ਜਾਂਦੀ ਹੈ, ਉਹ ਸਾਰਾ ਕੁਛ ਹੀ ਪ੍ਰਗਟ ਹੋ ਜਾਂਦਾ ਹੈ ਜਿਸ ਦਾ ਕਿ ਉਹ ਸਿਮਰਨ ਕਰਦਾ ਹੈ। ਔਰ ਇਸੇ ਤਰੀਕੇ ਦੇ ਨਾਲ ਜਪ ਕਰਦੇ ਹੋਏ, ਖਿਆਲ ਕਰਦੇ ਹੋਏ, ਉਹ ਉਸ ਸੁੱਖ ਦੀ ਤਲਾਸ਼ ਦੇ ਵਿਚ ਹੈ, ਉਹ ਸੁੱਖ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਜਿਸ ਦੇ ਵਿਚੋਂ ਕਿ ਉਹ ਨਿਕਲ ਕਰਕੇ ਆਇਆ, ਪਰ ਉਹ ਮੂੜ ਮਤ ਹੈ, ਉਸ ਨੂੰ ਪਤਾ ਨਹੀਂ ਹੈ ਆਪਣੇ ਮੂਲ ਦਾ। ਇਸੀ ਕਰਕੇ ਬਾਣੀ ਦੇ ਵਿਚ ਬਾਰ ਬਾਰ ਕਹਿੰਦੇ ਨੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਯਾਨੀ ਕਿ ਉਸ ਨੂੰ ਉਲਾਰਾ ਦੇ ਕੇ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਤੂੰ ਜੋਤ ਦਾ ਹੀ ਅੰਸ਼ ਹੈ, ਤੂੰ ਜੋਤ ਦੇ ਵਿੱਚ ਹੀ ਸਮਾਣਾ ਹੈ, ਇਸ ਕਰਕੇ ਜਿਹੜੀਆਂ ਕਿਰਿਆ ਤੂੰ ਅਪਣਾ ਰੱਖੀਆਂ ਨੇ ਇਹ ਸਾਰੀਆਂ ਕਿਰਿਆ ਨੂੰ ਤਿਆਗ ਕਰਕੇ ਉਸ ਪ੍ਰਕਾਸ਼ ਨੂੰ, ਉਸ ਜੋਤ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਬਣਾ। ਇਸ ਜੀਵਾਤਮਾ ਨੂੰ ਜਦ ਤੱਕ ਤੂੰ ਅਧਿਕਾਰੀ ਨਹੀਂ ਬਣਨ ਦੇਗਾ ਤਦ ਤੱਕ ਤੂੰ ਵੀ ਜੋ ਹੈ ਉਸ ਜੋਤ ਦੇ ਵਿੱਚ ਸਮਾਣ ਦੇ ਲਾਇਕ ਨਹੀਂ ਬਣ ਸਕਦਾ। ਤੋ ਇਹ ਸਾਰਾ ਵਿਸ਼ੇ ਜਿਹੜਾ ਹੈ ਜਪ, ਖਿਆਲ ਔਰ ਆਵਾਜ਼ ਦੇ ਨਾਲ ਸੰਬੰਧ ਰੱਖਦਾ ਹੋਇਆ ਰੂਹਾਨੀਅਤ ਦਾ ਔਰ ਇਸ ਲੋਕ ਦਾ ਵੀ ਦੋਨਾਂ ਦਾ ਇੱਕੋ ਜਿਹਾ ਹੀ ਸੰਬੰਧ ਹੈ। ਇੱਕ ਬਾਹਰ ਦਾ ਸੰਬੰਧ ਹੈ, ਇੱਕ ਅੰਦਰ ਦਾ ਸੰਬੰਧ ਹੈ। ਅੰਦਰ ਦਾ ਜਿਹੜਾ ਜਪ ਔਰ ਖਿਆਲ ਹੈ ਉਹ ਸ਼ਬਦ ਦਾ ਹੈ, ਯਾਨੀ ਕਿ ਆਤਮਾ ਨੇ ਕਰਨਾ ਹੈ। ਪਰਮਾਤਮਾ ਦਾ ਜਿਹੜਾ ਗੁਣ ਹੈ ਉਸ ਗੁਣ ਨੂੰ ਪਰਮਾਤਮਾ ਦੇ ਦੂਸਰੇ ਗੁਣ ਯਾਨੀ ਕਿ ਆਤਮਾ ਨੇ ਹੀ ਪ੍ਰਾਪਤ ਕਰਨਾ ਹੈ। ਉਹ ਜਦ ਤੱਕ ਮਰਿਆਦਾ ਦੇ ਵਿੱਚ ਨਹੀਂ ਆਏਗੀ, ਆਪਣੇ ਸਫਾਈ ਨਹੀਂ ਕਰੀ। ਸਫਾਈ ਕੀ ਹੈ? ਉਹ ਤਾਂ ਨਿਰਮਲ ਔਰ ਪਾਕ ਹੈ। ਚੱਕਰ ਕੀ ਹੈ ਕਿ ਉਸਨੇ ਇਸ ਮਨ ਦੀ ਸੰਗਤ ਦੇ ਨਾਲ ਜਿਹੜੀਆਂ ਵਿਧੀਆਂ ਅਪਣਾ ਕਰਕੇ ਕਰਮਾਂ ਦੀ ਮੈਲ ਇਕੱਤਰਿਤ ਕਰ ਰੱਖੀ ਹੈ, ਇਹ ਉਸਦੀ ਮੈਲ ਹੈ। ਔਰ ਜਦ ਤੱਕ ਇਨ੍ਹਾਂ ਬੰਧਨਾਂ ਚੋਂ ਇਹ ਜੀਵਾਤਮਾ ਨਿਕਲੇਗੀ ਨਹੀਂ ਤਦ ਤੱਕ ਉਹ ਪਹਿਲੇ ਗੁਣ ਦੇ ਮਿਲਣ ਦੇ ਕਾਬਿਲ ਨਹੀਂ ਹੋ ਸਕਦੀ। ਉਹ ਗੁਣ ਕਿਸੇ ਬਾਹਰੀ ਜਗ੍ਹਾ ਤੋਂ ਨਹੀਂ ਆਣਾ, ਨਾ ਹੀ ਇਹਨਾਂ ਲਫ਼ਜ਼ਾਂ ਦੇ ਵਿੱਚੋਂ ਫਾੜ ਕਰਕੇ ਉਸ ਪ੍ਰਕਾਸ਼ ਨੇ ਨਿਕਲਣਾ ਹੈ। ਉਹ ਪ੍ਰਕਾਸ਼ ਔਰ ਆਵਾਜ਼ ਤੇ ਪਰਮਾਤਮਾ ਦੀ ਅੰਦਰ ਦੇ ਵਿੱਚ ਹਰ ਕੱਟ ਦੇ ਵਿੱਚ ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲੀ ਮੌਜੂਦ ਹੈ। ਪਰ ਜਦ ਤੱਕ ਇਹ ਜੀਵਾਤਮਾ ਆਪਣੇ ਆਪ ਨੂੰ ਲਾਇਕ ਨਹੀਂ ਬਣਾਉਂਦੀ, ਇਸ ਕਾਬਿਲ ਨਹੀਂ ਬਣਾਉਂਦੀ ਕਿ ਉਸ ਨੂੰ ਦੇਖ ਸਕੇ, ਉਸ ਨੂੰ ਸੁਣ ਸਕੇ, ਤਦ ਤੱਕ ਉਸ ਨੂੰ ਇਹ ਪਰਮਾਤਮਾ ਦੇ ਪਹਿਲੇ ਗੁਣ ਦੀ ਪ੍ਰਾਪਤੀ ਹੋ ਸਕਦੀ ਹੀ ਨਹੀਂ। ਤਾਂ ਉਸ ਲਈ ਇਸ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ, ਨਿਰਮਲ ਹੋਣ ਵਾਸਤੇ ਗੁਰੂ ਮੰਤਰ ਜੋ ਦਿੱਤਾ ਜਾਂਦਾ ਹੈ, ਪੂਰਾ ਉਪਦੇਸ਼ ਦਿੱਤਾ ਜਾਂਦਾ ਹੈ, ਉਸਦਾ ਇਹੀ ਭਾਵ ਹੁੰਦਾ ਕਿ ਸਭ ਤੋਂ ਪਹਿਲੇ ਅਸੀਂ ਬਾਹਰ ਦੀ ਜਿਹੜੀ ਕਿਰਿਆ ਹੈ ਯਾਨੀ ਕਿ ਕਰਮ ਕਾਂਡ ਦੀ ਪ੍ਰਕਿਰਿਆ, ਇਹ ਜੀਵਾਤਮਾ ਸਾਧ ਸੰਗਤ ਜੀ ਜਦੋਂ ਵੀ ਇਸ ਮਨੁੱਖ ਲੋਕ ਦੇ ਵਿੱਚ ਆਉਂਦੀ ਹੈ, ਮ੍ਰਿਤ ਲੋਕ ਦੇ ਵਿੱਚ ਮਨੁੱਖਾ ਜਾਮਾ ਲੈ ਕਰਕੇ ਪ੍ਰਗਟ ਹੁੰਦੀ ਹੈ, ਉਹ ਕਿਸੇ ਨਾ ਕਿਸੇ ਦੇਸ਼, ਜਾਤ, ਮਜ਼ਹਬ ਜਾਂ ਕੌਮ ਦੇ ਅੰਦਰ ਹੀ ਉਸਦਾ ਜਨਮ ਹੁੰਦਾ ਹੈ। ਜਿਨ੍ਹਾਂ ਸਤਿਗੁਰਾਂ ਦੇ ਉੱਪਰ ਅਸੀਂ ਅਤੀ ਮਿਟਾਣ ਲੱਗੇ ਹੋਏ ਆ, ਵਿਚਾਰ ਕਰਕੇ ਦੇਖ ਲੋ, ਉਹਨਾਂ ਨੇ ਵੀ ਇਹ ਬਾਹਰੀ ਰੂਪ ਦੇ ਜਿਹੜੇ ਕਰਮ ਕਾਂਡ ਨੇ ਇੱਕ ਸੀਮਾ ਤੱਕ ਉਹਨਾਂ ਨੂੰ ਵੀ ਅਪਣਾਇਆ। ਕਦ ਤੱਕ? ਜਦ ਤੱਕ ਉਹ ਸ਼ਬਦ ਦੇ ਨਾਲ ਜੁੜ ਨਹੀਂ ਗਏ, ਉਸ ਪ੍ਰਕਾਸ਼ ਨੂੰ ਮਿਲਣ ਦੇ ਅਧਿਕਾਰੀ ਨਹੀਂ ਹੋ ਗਏ। ਜਦੋਂ ਉਸਨਾਂ ਨੂੰ ਮਿਲਣ ਦੇ ਅਧਿਕਾਰੀ ਹੋ ਗਏ, ਉਸ ਤੋਂ ਬਾਅਦ ਹੀ ਉਹਨਾਂ ਨੇ ਇਹ ਸਾਰੇ ਕਰਮ ਕਾਂਡਾਂ ਨੂੰ ਤਿਆਗਿਆ। ਯਾਨੀ ਕਿ ਵਿਚਾਰ ਕਰਕੇ ਦੇਖੋ, ਅਸੀਂ ਛੁੱਟ ਨਹੀਂ ਸਕਦੇ, ਤੇ ਅਗਰ ਅਸੀਂ ਦਲ ਬਦਲਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਮਨ ਦੀ ਇੱਕ ਚਾਲ ਹੈ। ਯਾਨੀ ਇੱਕ ਧਿੜੇ ਚੋਂ ਨਿਕਲੇ, ਇੱਕ ਕਿੱਚੜ ਚੋਂ ਨਿਕਲੇ, ਦੂਸਰੇ ਦੇ ਵਿੱਚ ਫਸ ਗਏ, ਰੇਤ ਤੇ ਕਿੱਚੜ ਦੇ ਵਿੱਚ ਹੀ, ਯਾਨੀ ਕਿ ਬੰਧਨਾਂ ਤੋਂ ਤੇ ਛੁਟਕਾਰਾ ਪਾਉਣਾ ਸੀ, ਉਹਨੂੰ ਅਸੀਂ ਪਾ ਨਾ ਸਕੇ, ਔਰ ਨਵੇਂ ਬੰਧਨ ਕਈ ਤਰੀਕੇ ਦੇ ਪਾ ਲਏ, ਸਿਰਫ ਲਫ਼ਜ਼ਾਂ ਦਾ ਹੀ ਫੇਰ ਹੈ। ਸਵਾਮੀ ਜੀ ਕਹਿ ਲੋ, ਸਤਨਾਮ ਕਹਿ ਲੋ, ਵਾਹਿਗੁਰੂ ਕਹਿ ਲੋ, ਅੱਲਾ ਕਹਿ ਲੋ, ਈਸ਼ਵਰ ਕਹਿ ਲੋ, ਕੁਛ ਵੀ ਕਹਿ ਲੋ, ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਮੂਲ ਤੱਤ ਤਾਂ ਇੱਕੋ ਹੀ ਹੈ। ਲਫ਼ਜ਼ਾਂ ਦੇ ਫੇਰ ਦੇ ਵਿੱਚ ਅਸੀਂ ਫਸ ਕਰਕੇ ਰਹਿ ਗਏ, ਔਰ ਇਨ੍ਹਾਂ ਲਫ਼ਜ਼ਾਂ ਦੇ ਵਿੱਚ ਫਸ ਕੇ ਅਸੀਂ ਕਈ ਤਰੀਕੇ ਦੇ ਮਤ ਔਰ ਧਰਮ ਚਲਾ ਦਿੱਤੇ। ਯਾਨੀ ਕਿ ਐਸੇ ਜਪ ਨੂੰ ਐਸੇ ਗੁਰਮੰਤਰ ਦੇ ਵਿੱਚ ਫਸ ਗਏ ਜਿਸ ਦੇ ਨਾਲ ਸਾਡਾ ਪਾਰ ਉਧਾਰਾ ਹੋ ਸਕਦਾ ਹੀ ਨਹੀਂ। ਯਾਨੀ ਕਿ ਜਪ ਕੀ ਸੀ? ਯਾਨੀ ਕਿ ਪੂਰਨ ਸਤਿਗੁਰਾਂ ਦਾ ਪੂਰਨ ਉਪਦੇਸ਼ ਜਿਹੜਾ ਹੈ, ਇਸ ਨੂੰ ਗੁਰਮੰਤਰ ਕਿਹਾ ਗਿਆ ਹੈ ਬਾਣੀ ਦੇ ਵਿੱਚ। ਔਰ ਇਸ ਜੀਵਾਤਮਾ ਨੂੰ ਇਸੇ ਕਰਕੇ ਇਹ ਦਿੱਤਾ ਜਾਂਦਾ ਹੈ ਕਿਉਂਕਿ ਮਨ ਦੀ ਜਿਹੜੀ ਇਹ ਵਿਕਾਰ ਯਾਨੀ ਕਿ ਕਮਜ਼ੋਰੀ ਹੈ ਸਿਮਰਨ ਦੀ, ਇਸ ਨੂੰ ਦੂਰ ਕਰਨ ਵਾਸਤੇ, ਪਰਮਾਤਮਾ ਦੇ ਨਾਲ ਜੋੜਨ ਵਾਸਤੇ ਅਸਲੀ ਭਾਵ ਕੀ ਹੈ ਕਿ ਖਿਆਲ। ਯਾਨੀ ਕਿ ਖਿਆਲ ਕੀ ਸੀਗਾ? ਦੂਸਰਾ ਗੁਣ, ਆਤਮਾ ਦੀ ਤਾਕਤ ਯਾਨੀ ਕਿ ਉਸਦੀ ਜਾਨ ਜੋ ਹੈ, ਉਹ ਇਸ ਮਨ ਨੇ ਲੈ ਕਰਕੇ ਸਾਰੇ ਜਗਤ ਦੇ ਵਿੱਚ ਫੈਲਾ ਕਰਕੇ ਰੱਖੀ ਹੈ। ਅਗਰ ਇਹ ਖਿਆਲ ਦੀ ਤਾਕਤ ਨਾ ਹੋਏ ਤੇ ਮਨ ਦੀ ਆਪਣੀ ਕੋਈ ਹਸਤੀ ਨਹੀਂ, ਮਨ ਕੰਮ ਨਹੀਂ ਕਰ ਸਕਦਾ। ਯਾਨੀ ਕਿ ਵਿਚਾਰ ਕਰਕੇ ਦੇਖੋ, ਜਿਨ੍ਹਾਂ ਨੇ ਆਪਣੇ ਖਿਆਲ ਨੂੰ ਸਮੇਟ ਲਿਆ ਉਹਨਾਂ ਦਾ ਮਨ ਮਰ ਗਿਆ। ਅਸੀਂ ਕਹਿੰਦੇ ਹਾਂ ਸਾਡਾ ਮਨ ਨਹੀਂ ਮਰਦਾ, ਮਨ ਕਦੋਂ ਮਰੇਗਾ? ਮਨ ਕਿਸ ਤਰੀਕੇ ਨਾਲ ਮਰ ਸਕਦਾ ਹੈ? ਜਦ ਤੱਕ ਅਸੀਂ ਇਸ ਸੰਸਾਰ ਦੇ ਵਿੱਚੋਂ ਆਪਣਾ ਖਿਆਲ ਨਹੀਂ ਸਮੇਟਾਂਗੇ। ਸਾਡਾ ਖਿਆਲ ਵਸਤੂ ਔਰ ਸੰਬੰਧਾਂ ਦੇ ਵਿੱਚ ਫਸਿਆ, ਇਹੀ ਬੰਧਨ ਹੈ, ਇਹੀ ਬੇੜੀ ਹੈ। ਔਰ ਇਹਨਾਂ ਨੂੰ ਪ੍ਰਾਪਤ ਕਰਨ ਲਈ ਅਪਣਾਈ ਗਈ ਕਿਰਿਆ ਜਿਹੜੀ ਹੈ, ਇਫੈਕਟ ਦੇ ਰੂਪ ਦੇ ਵਿੱਚ ਅਨੰਤ ਕਾਲ ਤੱਕ ਜਦ ਤੱਕ ਉਸਦਾ ਭੁਗਤਾਨ ਨਹੀਂ ਹੋ ਜਾਂਦਾ, ਇਹ ਜੀਵਾਤਮਾ ਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਸੁੱਟਿਆ ਜਾਂਦਾ ਹੈ। ਹੁਣ ਵਿਚਾਰ ਕਰਕੇ ਦੇਖੋ ਕਿ ਸਾਡੇ ਹੱਥ ਦੇ ਵਿੱਚ ਹੈ ਸਾਰਾ ਕੁਝ, ਅਗਰ ਅਸੀਂ ਚਾਹੀਏ ਤੇ ਉਸ ਨੂੰ ਹਾਸਲ ਕਰ ਸਕਦੇ ਹਾਂ। ਯਾਨੀ ਕਿ ਇਹ ਤਾਕਤ ਨੂੰ ਅਸੀਂ ਹੀ ਫੈਲਾਇਆ ਹੈ ਮਨ ਦੀ ਸੰਗਤ ਦੇ ਨਾਲ, ਔਰ ਇਸੀ ਤਾਕਤ ਨੂੰ ਅਸੀਂ ਸਮੇਟ ਸਕਦੇ ਹਾਂ ਪੂਰੇ ਸੰਸਾਰ ਦੇ ਵਿੱਚੋਂ, ਥੋੜੀ ਜੀ ਅਗਰ ਮਿਹਨਤ ਕਰੀਏ। ਸਿਰਫ ਇਸ ਕਰਕੇ ਸਤਿਗੁਰੂ ਜੋ ਨੇ ਇੱਕ ਨਿਸ਼ਾਨ ਦਿੰਦੇ ਨੇ, ਉਸ ਨਿਸ਼ਾਨ ਦਾ ਅਸਲੀ ਮਕਸਦ ਜਾਂ ਭਾਵ ਇਹ ਹੁੰਦਾ ਹੈ ਕਿ ਅਸੀਂ ਆਪਣੇ ਖਿਆਲ ਨੂੰ ਕੱਢਣਾ ਹੈ, ਔਰ ਅਸੀਂ ਕਿਸੇ ਲਫ਼ਜ਼ ਨੂੰ ਜਪ ਕਰਕੇ ਖਿਆਲ ਨੂੰ ਕੱਢ ਹੀ ਨਹੀਂ ਸਕਦੇ। ਵਿਚਾਰ ਕਰਕੇ ਦੇਖੋ, ਅਗਰ 22 ਘੰਟੇ ਅਸੀਂ ਮਮਤਾ ਦੇ ਵਿੱਚ ਫਸੇ ਰਹੇ ਤੇ ਕਿਆ 2 ਘੰਟੇ ਦੇ ਵਿੱਚ ਉਹ ਮਮਤਾ ਕਫੂਰ ਬਣ ਕੇ ਉੱਡ ਜਾਏਗੀ, ਕੋਈ ਜਾਦੂ ਮੰਤਰ ਹੋ ਜਾਏਗਾ? ਇਹੀ ਜੋ ਹੈ ਅਧੂਰਾ ਭਾਵ ਜਿਹੜਾ ਹੈ ਇਸ ਮਨ ਨੇ ਸਾਨੂੰ ਸਮਝਾ ਦਿੱਤਾ, ਔਰ ਅਸੀਂ ਬਾਹਰ ਦੇ ਬਾਹਰ ਹੀ ਰਹਿ ਗਏ। ਮੰਤਰ ਕਿੱਥੇ ਹੈ? ਬਾਹਰ ਹੈ ਸਾਸਕ ਜੀ, ਅੰਤਰ ਕੋਈ ਮੰਤਰ ਨਹੀਂ ਹੈਗਾ, ਕੋਈ ਜਾਦੂ ਨਹੀਂ ਹੈ। ਅੰਤਰ ਤੇ ਇੱਕ ਐਸਾ ਜਾਦੂ ਹੈ ਪਰਮਾਤਮਾ ਦਾ ਗੁਣ, ਜਿਸ ਨੂੰ ਪ੍ਰਕਾਸ਼ ਔਰ ਆਵਾਜ਼ ਕਹਿੰਦੇ ਆ। ਸੱਚਮੁੱਚ ਉਹ ਜਾਦੂ ਮੰਤਰ ਹੈ। ਅਗਰ ਕਿਸ ਨੂੰ ਉਹ ਜਾਦੂ ਮਿਲ ਗਿਆ ਨਾ, ਉਹ ਸਾਰੇ ਤ੍ਰਿਲੋਕੀਆਂ ਤੋਂ ਪਾਰ ਪਾਰ ਬ੍ਰਹਮ ਈਸ਼ਵਰ ਨੂੰ ਮਿਲਣ ਦੇ ਅਧਿਕਾਰੀ ਕਾਬਿਲ ਬਣ ਗਿਆ। ਯਾਨੀ ਕਿ ਰਿਸ਼ੀ ਮੁਨੀ ਹਜ਼ਾਰਾਂ ਸਾਲ ਜਪ ਤਪ ਕਰਕੇ ਨਹੀਂ ਨਾ ਕਰ ਸਕੇ, ਕਿਤਨੀਆਂ ਹੀ ਵਿਧੀਆਂ ਅਪਣਾ ਕੇ, ਪਰ ਇਹ ਮੰਤਰ ਨੂੰ ਪ੍ਰਾਪਤ ਕਰਕੇ, ਜਾਦੂ ਨੂੰ ਪ੍ਰਾਪਤ ਕਰਕੇ ਅਸੀਂ ਉਸ ਵਸਤੂ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਹੋ ਜਾਂਦੇ ਹਾਂ। ਇੱਕ ਗੱਲ ਹਮੇਸ਼ਾ ਕਸੋਟੀ ਦੇ ਰੂਪ ਦੇ ਵਿੱਚ ਵਿਚਾਰ ਕਰਕੇ ਆਪਣੇ ਖਿਆਲਾਂ ਚ ਹਮੇਸ਼ਾ ਰੱਖੋ ਕਿ ਜਿਹੜੀ ਚੀਜ਼, ਜਿਹੜੀ ਵਸਤੂ, ਜਿਹੜੀ ਵੀ ਗੱਲ, ਚਾਹੇ ਉਹ ਕਿਸੇ ਵੀ ਜਗ੍ਹਾ ਦੇ ਨਾਲ ਸੰਬੰਧ ਰੱਖਦੀ ਹੋਏ, ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ ਅਗਰ ਦੇਖੀ ਜਾ ਸਕਦੀ ਹੈ, ਸੁਣੀ ਜਾ ਸਕਦੀ ਹੈ, ਵਿਚਾਰੀ ਜਾ ਸਕਦੀ ਹੈ, ਬੋਲੀ ਜਾ ਸਕਦੀ ਹੈ, ਤੇ ਸਾਧ ਸੰਗਤ ਜੀ, ਉਹ ਅਨੰਤ ਗੁਣਾਂ ਦਾ ਸਵਾਮੀ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਉਸਦੇ ਗੁਣਾਂ ਨੂੰ ਅਸੀਂ ਕਿਸੇ ਚੀਜ਼ ਦੇ ਵਿੱਚ, ਮਨ, ਬੁੱਧੀ ਔਰ ਇੰਦਰਾਂ ਦੇ ਵਿੱਚ ਨਾ ਤੇ ਕੈਦ ਕਰ ਸਕਦੇ ਹਾਂ, ਨਾ ਇਹਨਾਂ ਦੇ ਨਾਲ ਉਸ ਨੂੰ ਯਾਦ ਕਰ ਸਕਦੇ ਹਾਂ, ਪੁਕਾਰ ਸਕਦੇ ਹਾਂ। ਯਾਨੀ ਕਿ ਕਿਤਨੇ ਹੀ ਲਫ਼ਜ਼ ਨੇ, ਉਹ ਅਨਾਮੀ ਹੈ। ਗੁਰੂ ਨਾਨਕ ਸਾਹਿਬ ਨੇ ਉਹਨੂੰ ਅਨਾਮੀ ਕਿਉਂ ਕਿਹਾ? ਕਿਉਂਕਿ ਉਹ ਕਿਸੇ ਵੀ ਨਾਮ ਦੇ ਨਾਲ ਪੁਕਾਰ ਲਓ, ਉਸ ਨੂੰ ਸੁਣਾਈ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਦੇ ਵਿੱਚ 1200 ਤੋਂ ਵੱਧ ਲਫ਼ਜ਼ਾਂ ਦੇ ਨਾਲ ਉਸ ਪ੍ਰਮਾਤਮਾ ਨੂੰ ਯਾਦ ਕੀਤਾ। ਤੇ ਕਿਆ ਉਸਦੇ ਘਰ ਕੋਈ ਕਮੀ ਆ ਗਈ, ਜਾਂ ਉਸਦਾ ਸਰੂਪ ਬਦਲ ਗਿਆ, ਜਾਂ ਉਹਦੇ ਗੁਣ ਬਦਲ ਗਏ, ਜਾਂ ਕੋਈ ਵਿਧੀ ਬਦਲ ਗਈ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਤੁਹਾਨੂੰ ਜਿਹੜਾ ਕੋਈ ਅੱਛਾ ਲਫ਼ਜ਼ ਲੱਗਦਾ, ਤੁਸੀਂ ਉਸ ਲਫ਼ਜ਼ ਨਾਲ ਰੱਖ ਲਓ। ਯਾਨੀ ਕਿ ਰਾਮ ਨੂੰ ਜਪ ਲਓ ਜਾਂ ਮਰੇ ਨੂੰ ਜਪ ਲਓ, ਨਾ ਰਾਮ ਦੇ ਵਿੱਚ ਕੁਛ ਹੈ ਤੇ ਨਾ ਮਰੇ ਲਫ਼ਜ਼ ਦੇ ਵਿੱਚ ਕੁਛ ਹੈ। ਅਸਲੀ ਗੱਲ ਕਿਹਦੇ ਵਿੱਚ ਹੈ? ਖਿਆਲ ਦੇ ਵਿੱਚ। ਯਾਨੀ ਕਿ ਖਿਆਲ ਅਗਰ ਮਰੇ ਲਫ਼ਜ਼ ਦੇ ਵਿੱਚ ਅਸੀਂ ਸਮੇਟ ਕੇ ਰੱਖ ਦਿੱਤਾ ਤੇ ਉਹ ਮਰਾ ਲਫ਼ਜ਼ ਹੀ ਸਾਰਥਕ ਹੋ ਗਿਆ, ਔਰ ਅਗਰ ਖਿਆਲ ਸੰਸਾਰ ਦੇ ਵਿੱਚ ਫੈਲਿਆ ਹੋਇਆ ਤੇ ਫਿਰ ਭਾਵੇਂ ਸਤਨਾਮ ਕਰ ਲਓ ਜਾਂ ਰਾਮ ਰਾਮ ਕਰ ਲਓ, ਨਾ ਸਤਨਾਮ ਨੇ ਕੁਝ ਕਰਨਾ ਤੇ ਨਾ ਰਾਮ ਨੇ ਕੁਝ ਕਰਨਾ। ਇਹ ਗਹਿਰੇ ਭਾਵ ਨੇ ਰੂਹਾਨੀਅਤ ਦੀ ਇਸ ਬਾਣੀ ਦੇ। ਇਹ ਮਨ ਸਾਨੂੰ ਇੱਥੇ ਤੱਕ ਉਤਰਨ ਨਹੀਂ ਦਿੰਦਾ। ਗੁਰੂ ਸਾਹਿਬਾਨ ਨੇ ਬਾਣੀ ਦੇ ਵਿੱਚ ਕਿਆ ਉਪਦੇਸ਼ ਕੀਤਾ ਹੈ ਕਿ ਅਗਰ ਜਦ ਤੱਕ ਅਸੀਂ ਗਹਿਰੀ ਟੁੱਬੀ ਨਹੀਂ ਲਾਵਾਂਗੇ, ਅਸੀਂ ਲਾਲ ਨੂੰ ਪ੍ਰਾਪਤ ਕਰਨ ਦੇ ਅਧਿਕਾਰੀ ਨਹੀਂ ਹੋ ਸਕਦੇ। ਅਗਰ ਸਮੁੰਦਰ ਦੇ ਵਿੱਚੋਂ ਸੱਚਮੁੱਚ ਸਾਨੂੰ ਅੱਛੀ ਕੀਮਤੀ ਧਾਤੂ ਦੀ ਲੋੜ ਹੈ ਤੇ ਸਾਨੂੰ ਉਹਦੇ ਧਰਾਤਲ ਤੱਕ ਪਹੁੰਚਣਾ ਪਏਗਾ। ਉਹ ਧਰਾਤਲ ਉਸਦਾ ਇਤਨਾ ਨਜ਼ਦੀਕ ਨਹੀਂ ਹੈ ਕਿ ਕੋਈ ਬੇੜੀ ਲੈ ਕਰਕੇ ਅਸੀਂ ਪਹੁੰਚ ਜਾਵਾਂਗੇ, ਉਹਦੇ ਚ ਗੋਤਾ ਹੀ ਲਾਣਾ ਪੈਂਦਾ। ਯਾਨੀ ਕਿ ਆਪਣੇ ਆਪ ਨੂੰ ਸਮੇਟਣਾ ਪੈਂਦਾ ਹੈ ਇਸ ਜਗਤ ਤੋਂ, ਤਾਂ ਹੀ ਜਾ ਕਰਕੇ ਗਹਿਰਾ ਗੋਤਾ ਲੱਗਦਾ ਹੈ ਔਰ ਲਾਲ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ। ਔਰ ਕਿਤਨੇ ਲਾਲ ਚਾਹੀਦੇ ਨੇ, ਕਿਤਨੇ ਕੀਮਤੀ ਚਾਹੀਦੇ ਨੇ, ਇਹ ਜਿਤਨਾ ਗਹਿਰਾ ਅਸੀਂ ਗੋਤਾ ਲਗਾਵਾਂਗੇ ਔਰ ਜਿਤਨੀ ਦੇਰ ਤੱਕ ਸਮੁੰਦਰ ਦੇ ਅੰਦਰ ਰਵਾਂਗੇ, ਅਸੀਂ ਉਸ ਵਸਤੂ ਨੂੰ ਕੱਢ ਕੇ ਖੋਜ ਕਰਕੇ ਲੈ ਆਵਾਂਗੇ। ਉਸੇ ਤਰੀਕੇ ਦੇ ਨਾਲ ਇਹ ਉਪਦੇਸ਼ ਹੈ, ਉਸੇ ਤਰੀਕੇ ਦੇ ਨਾਲ ਗ੍ਰੰਥਾਂ ਪੋਥੀਆਂ ਦੀ ਇਹ ਬਾਣੀ ਹੈ। ਅਸੀਂ ਇਸ ਮਤਾਂ ਦੇ ਵਿੱਚ ਆ ਕਰਕੇ ਫਸ ਜਾਂਦੇ ਹਾਂ, ਵੇਦਾਂ ਸ਼ਾਸਤਰਾਂ ਔਰ ਇਹਨਾਂ ਬਾਣੀਆਂ ਦਾ ਅਸੀਂ ਅਧੂਰਾ ਅਰਥ ਲੈ ਕਰਕੇ ਇਹਨਾਂ ਦੀ ਨਿੰਦਿਆ ਕਰਨ ਲੱਗ ਜਾਂਦੇ ਹਾਂ। ਸਾਧ ਸੰਗਤ ਜੀ, ਵਿਚਾਰ ਕਰਕੇ ਦੇਖੋ, ਇੱਥੇ ਸਵਾਲ ਇਸ ਚੀਜ਼ ਦਾ ਨਹੀਂ ਹੈ ਕਿ ਕਿਸ ਮੰਡਲ ਦੀ ਕਿਹੜੀ ਬਾਣੀ ਹੈ। ਵਿਚਾਰ ਇਹ ਹੈ ਕਿ ਗੁਰੂ ਸ਼ਿਸ਼ੇ ਦੀ ਇਸ ਪਰੰਪਰਾ ਨੂੰ ਲਾਗੂ ਕਰਨ ਵਾਸਤੇ ਇਹਨਾਂ ਵੇਦਾਂ ਸ਼ਾਸਤਰਾਂ ਦੇ ਵਿੱਚ ਜਿਹੜੇ ਨਿਯਮ ਦਿੱਤੇ, ਕਿਆ ਉਹ ਨਿਯਮ ਸਾਨੂੰ ਪ੍ਰਾਪਤ ਕਰਨੇ ਨਹੀਂ ਚਾਹੀਦੇ, ਜਾਂ ਸਾਨੂੰ ਉਸ ਤੋਂ ਬਾਹਰ ਵੈਸੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ? ਮਹਾਭਾਰਤ ਦੇ ਵਿੱਚ ਆਖਿਰ ਦੇ ਵਿੱਚ ਆ ਕਰਕੇ ਜਦੋਂ ਭਿਸ਼ਮ ਪਿਤਾਮਾ ਕੋਲ ਉਪਦੇਸ਼ ਲੈਣ ਵਾਸਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਔਰ 5 ਪਾਂਡਵ ਗਏ ਸਨ, ਉਸ ਲਈ ਕਿਆ ਉਪਦੇਸ਼ ਉਹਨਾਂ ਨੇ ਦਿੱਤਾ ਸੀ? ਉਹਨਾਂ ਨੇ ਕਿਹਾ ਸੀ, ਹੇ ਧਰਮ ਰਾਜ ਯੁਧਿਸ਼ਠਰ, ਮੇਰੇ ਵਿਚਾਰ ਸੇ ਮਾਂ ਬਾਪ ਔਰ ਗੁਰੂ ਜਨ, ਅਗਰ ਇਨਕੀ ਸੇਵਾ ਮੇ ਤੂੰ ਕੋਈ ਭੂਲ ਨਹੀਂ ਰੱਖੇਗਾ ਤੋ ਯਾਦ ਰੱਖਣਾ, ਤੂੰ ਤੀਨੋ ਲੋਕੋ ਪਰ ਵਿਜੇ ਕੋ ਪ੍ਰਾਪਤ ਕਰੇਗਾ। ਹੁਣ ਦੱਸੋ, ਇਹ ਜਿਹੜੀ ਬਾਣੀ ਸੀ, ਕਿਆ ਇਸ ਮਹਾਭਾਰਤ ਦੀ ਨਿੰਦਿਆ ਕਰਕੇ ਸਾਨੂੰ ਪ੍ਰਾਪਤ ਹੋ ਸਕਦੀ ਹੈ? ਅਸੀਂ ਮਤ ਤੇ ਚਲਾ ਤੇ, ਧਰਮ ਤੇ ਚਲਾ ਤੇ, ਇਹਨਾਂ ਗ੍ਰੰਥਾਂ ਪੋਥੀਆਂ ਦੀ ਨਿੰਦਿਆ ਤਾਂ ਸ਼ੁਰੂ ਕਰਦੀ, ਅਸਲ ਭਾਵ ਕੀ ਸੀ? ਅਸਲ ਭਾਵ ਇਹ ਸੀ ਕਿ ਇਹਨਾਂ ਨੂੰ ਪੜਨ ਦੇ ਨਾਲ ਮੁਕਤੀ ਨਹੀਂ ਹੈ। ਇਹ ਉਪਦੇਸ਼ ਜਿਹੜਾ ਦਿੱਤਾ ਸੀ ਭਿਸ਼ਮ ਪਿਤਾ ਮੈਂ ਨੇ ਆਪਣੇ ਸ਼ਿਸ਼ਿਆਂ ਨੂੰ, ਅਗਰ ਇਸ ਨੂੰ ਅਨੰਤ ਕਾਲ ਤੱਕ ਪੜ੍ਹਦੇ ਰਹੀਏ ਤਾਂ ਸਾਡਾ ਉਧਾਰ ਨਹੀਂ ਹੋ ਸਕਦਾ, ਔਰ ਅਗਰ ਵੱਡੇ ਮਹਾਰਾਜ ਜੀ ਸਤਸੰਗ ਦੇ ਵਿੱਚ ਇਸਦਾ ਉਚਾਰਨ ਕਰ ਦੇ ਔਰ ਅਸੀਂ ਉਸਦਾ ਧਾਰਨ ਕਰ ਲਈਏ, ਅੰਤਰ ਦੇ ਵਿੱਚ ਵਿਚਾਰ ਕਰਕੇ ਪੱਕਾ ਕਰ ਲਈਏ, ਤੇ ਵਿਚਾਰ ਕਰਕੇ ਦੇਖੋ, ਅਸੀਂ ਸੱਚਮੁੱਚ ਇਸ ਤ੍ਰਿਲੋਕੀ ਤੋਂ ਪਾਰ ਜਾਣ ਦੇ ਅਧਿਕਾਰੀ ਬਣ ਜਾਵਾਂਗੇ। ਯਾਨੀ ਕਿ ਗ੍ਰੰਥਾਂ ਪੋਥੀਆਂ ਦੇ ਵਿੱਚ ਜੋ ਵੀ ਗਿਆਨ ਦਿੱਤਾ ਗਿਆ ਹੈ, ਜਿਹੜੇ ਹੰਸ ਹਨ, ਹੰਸ ਕੌਣ ਨੇ? ਸਤਿਗੁਰੂ। ਸਤਿਗੁਰੂ ਹੰਸ ਦੇ ਰੂਪ ਦੇ ਵਿੱਚ ਟੁੱਬੀ ਲਾ ਕਰਕੇ ਇਸਦੇ ਵਿੱਚੋਂ ਸੁੱਚੇ ਮੋਤੀ ਕੱਢ ਕਰਕੇ ਸਾਡੀ ਝੋਲੀਆਂ ਹੀ ਤਕਸੀਮ ਕਰਦੇ ਨੇ ਤੇ ਇਸਦਾ ਇਹ ਭਾਵ ਨਹੀਂ ਉਹ ਦਿੰਦੇ ਸਾਨੂੰ ਕਿ ਅਸੀਂ ਇਹਨਾਂ ਗ੍ਰੰਥਾਂ ਪੋਥੀਆਂ ਦੀ ਨਿੰਦਿਆ ਸ਼ੁਰੂ ਕਰ ਦਈਏ ਤੇ ਉਹਨਾਂ ਦੀ ਨਿੰਦਿਆ ਕਰਨ ਦੇ ਨਾਲ ਅਸੀਂ ਆਪਣੇ ਆਪ ਨੂੰ ਉਸ ਪਦ ਦੇ ਅਧਿਕਾਰੀ ਬਣਨ ਤੋਂ ਹੀ ਦੂਰ ਹੋ ਜਾਈਏ। ਜਿਹੜੀ ਪ੍ਰਾਣ ਸ਼ਕਤੀ ਹੈ ਬੜੀ ਕੀਮਤੀ ਹੈ, ਚਾਹੇ ਇਹਨੂੰ ਨਿੰਦਿਆ ਦੇ ਵਿੱਚ ਗੁਜ਼ਾਰ ਲਓ, ਚੁਗਲੀ ਚ ਗੁਜ਼ਾਰ ਲਓ, ਜਾਂ ਪਰਮਾਤਮਾ ਦੀ ਵਡਿਆਈ ਗਾ ਕਰਕੇ। ਵਡਿਆਈ ਕੀ ਹੈ? ਆਤਮਾ ਨੇ ਵਡਿਆਈ ਗਾਣੀ ਹੈ, ਜ਼ਬਾਨ ਦੇ ਨਾਲ ਤੇ ਵਡਿਆਈ ਉਸਦੀ ਗਾਈ ਨਹੀਂ ਜਾ ਸਕਦੀ। ਉਹ ਤੇ ਅਪਾਰ ਹੈ, ਅਪਾਰ ਨੂੰ ਇਸ ਜ਼ਬਾਨ ਦੇ ਨਾਲ ਕਿਸ ਤਰ੍ਹਾਂ ਅਸੀਂ ਪਾਰ ਜਾ ਸਕਦੇ ਹਾਂ ਜਾਂ ਉਸਦੇ ਗੁਣ ਗਾ ਸਕਦੇ ਹਾਂ। ਯਾਨੀ ਕਿ ਭਾਵ ਇਹ ਹੀ ਸਪਸ਼ਟ ਹੁੰਦਾ ਹੈ ਗੁਰਮੰਤਰ ਦਾ ਕਿ ਜਦ ਤੱਕ ਉਹ ਉਪਦੇਸ਼ ਗੁਰੂ ਸਾਹਿਬ ਸਾਨੂੰ ਸਤਿਖੰਡ ਦੇ ਵਿੱਚੋਂ ਦਿੰਦੇ ਨੇ, ਸਤਿਖੰਡ ਦੇ ਵਿੱਚ ਬੈਠ ਕਰਕੇ, ਤਦ ਤੱਕ ਅਸੀਂ ਆਧਾਰਨ ਨਹੀਂ ਕਰਾਂਗੇ, ਤਦ ਤੱਕ ਇਸ ਤੱਤ ਨੂੰ ਪ੍ਰਾਪਤ ਕਰਨ ਦੇ ਯਾਨੀ ਕਿ ਅਧਿਕਾਰੀ ਨਹੀਂ ਹੋ ਸਕਦੇ।
ਗੁਰ ਬੋਈ ਦਿਤਾਰੇ ਪਵ ਪਾਰ, ਗੁਰ ਸੇਵਾ ਜਮਤੀ ਛੁਟਕਾਰ।
ਗੁਰ ਬੋਹਿਤ ਪਾਰੇ ਚਾਰ, ਗੁਰ ਬੋਹਿਤ ਯਾਨੀ ਕਿ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਗੁਰੂ ਜੋ ਹੈ ਪਾਰ ਲਿਜਾਣ ਵਾਲਾ ਜਹਾਜ ਹੈ, ਯਾਨੀ ਕਿ ਜਹਾਜ ਦੇ ਵਿੱਚ ਅਸੀਂ ਚੜ ਕੇ ਹੀ ਇਸ ਸਮੁੰਦਰ ਨੂੰ ਜਗਤ ਨੂੰ ਪਾਰ ਕਰਨਾ ਹੈ। ਇਸ ਜਗਤ ਨੂੰ ਸਮੁੰਦਰ ਦੇ ਨਾਲ ਉਦਾਹਰਣ ਦੇ ਕਰਕੇ, ਤੁਲਨਾ ਦੇ ਕਰਕੇ ਦੱਸਦੇ ਨੇ, ਪਰ ਉਸਦੇ ਨਾਲ ਹੀ ਸਪਸ਼ਟ ਕਰਦੇ ਨੇ ਕਿ ਜਦ ਤੱਕ ਤੇਰਾ ਛੁਟਕਾਰਾ ਨਹੀਂ ਹੁੰਦਾ ਜਮਾਂ ਤੋਂ। ਜਮ ਕਿਹੜੇ ਨੇ? ਇਸ ਜਗਤ ਦੇ ਜਮ, ਜਮ ਜਗਤ ਦੇ ਕਿਹੜੇ ਨੇ? ਵਸਤੂ ਔਰ ਸੰਬੰਧ, ਇਹ ਸਾਰੇ ਜਮ ਦੇ ਰੂਪ। ਇੱਥੇ ਸੂਖਮ ਲੋਕ ਦੇ ਉਹਨਾਂ ਜਮਾਂ ਦੀ ਗੱਲ ਨਹੀਂ ਕੀਤੀ ਗਈ, ਯਾਨੀ ਕਿ ਛੁਟਕਾਰਾ ਪ੍ਰਾਪਤ ਕਰਨ ਵਾਸਤੇ ਇਸ ਜਹਾਜ ਤੇ ਚੜ੍ਹਨ ਲਈ ਸਾਨੂੰ ਇਹ ਸਾਰੇ ਬੰਧਨ ਕੱਟਣੇ ਪੈਣਗੇ, ਇਹਨਾਂ ਤੋਂ ਦੂਰ ਹੋਣਾ ਪਏਗਾ। ਅਗਰ ਅਸੀਂ ਅੱਜ ਇੱਥੇ ਬੈਠੇ ਸਤਸੰਗ ਸੁਣ ਰਹੇ ਹਾਂ ਤੇ ਸਾਰੇ ਬੰਧਨ ਤੋੜ ਕੇ ਖੋਲ ਕੇ ਆਏ ਹਾਂ ਤੇ ਤਾਂ ਹੀ ਸੁਣ ਰਹੇ ਹਾਂ ਨਾ। ਅਗਰ ਇੱਕ ਵੀ ਬੰਧਨ ਬਾਕੀ ਹੋਵੇ ਕਿ ਕਿਸੇ ਨੇ ਆਉਣਾ ਹੈ, ਕਿਸੇ ਨੂੰ ਮਿਲਣਾ ਹੈ, ਕਿਸੇ ਨੂੰ ਲਿਆਉਣਾ ਹੈ, ਕਿਸੇ ਦੇ ਨਾਲ ਕੋਈ ਗੱਲ ਕਰਨੀ ਹੈ, ਤੇ ਅਸੀਂ ਇਸ ਪਦ ਦੇ ਅਧਿਕਾਰੀ ਨਹੀਂ ਹੋ ਸਕਦੇ ਜਿਸ ਨੂੰ ਲੈ ਕਰਕੇ ਇਸੇ ਅਸੀਂ ਉਸ ਬਾਣੀ ਨੂੰ ਸਰਵਣ ਕਰ ਰਹੇ ਹਾਂ। ਯਾਨੀ ਕਿ ਵਿਚਾਰ ਕਰਕੇ ਦੇਖ ਲੋ ਕਿ ਜਦ ਤੱਕ ਸਾਰੇ ਬੰਧਨ ਕੱਟੇ ਨਹੀਂ ਗਏ ਤੇ ਇਹ ਸਾਰੇ ਬੰਧਨ ਹੀ ਸਾਡੇ ਲਈ ਜਮ ਨੇ, ਔਰ ਇਹ ਜਦ ਤੱਕ ਇਹਨਾਂ ਜੰਮਾਂ ਤੋਂ ਅਸੀਂ ਛੁੱਟਾਂਗੇ ਨਹੀਂ, ਤਦ ਤੱਕ ਜਹਾਜ ਤੇ ਨਹੀਂ ਚੜ ਸਕਦੇ। ਤੇ ਸਤਿਗੁਰੂ ਜਹਾਜ ਕਿਹੜਾ ਦਿੰਦੇ ਨੇ? ਨਾਮ ਦਾ ਜਹਾਜ ਦਿੰਦੇ ਨੇ, ਯਾਨੀ ਕਿ ਉਹ ਜਹਾਜ ਜਿਹੜਾ ਹੈ ਕਿੱਥੇ ਹੈ? ਨੌ ਦਵਾਰਾਂ ਦੇ ਵਿੱਚ ਉਹ ਜਹਾਜ ਨਹੀਂ ਮਿਲਦਾ, ਉਹ ਦਸਵੇਂ ਦਵਾਰ ਦੇ ਵਿੱਚ ਮੌਜੂਦ ਹੈ। ਕਿਉਂ? ਕਿਉਂਕਿ ਉਸਦੀ ਆਪਣੀ ਮਰਿਆਦਾ ਹੈ, ਔਰ ਜਦ ਤੱਕ ਇਹ ਜੀਵਾਤਮਾ ਮਰਿਆਦਾ ਦੇ ਵਿੱਚ ਨਹੀਂ ਆਉਂਦੀ, ਤਦ ਤੱਕ ਉਹ ਦੂਸਰੀ ਮਰਿਆਦਾ ਜਿਹੜੀ ਕਿ ਉਸ ਪਰਮਾਤਮਾ ਨੇ ਆਪਣੇ ਗੁਣ ਰੂਪੀ ਪ੍ਰਕਾਸ਼ ਔਰ ਆਵਾਜ਼ ਦੇ ਨਾਲ ਸਭ ਨੂੰ ਆਧਾਰ ਦੇ ਰੱਖਿਆ, ਉਸ ਨੂੰ ਜਾਣਨ, ਮਿਲਣ, ਸਮਝਣ, ਦੇਖਣ, ਸੁਣਨ ਦੇ ਕਾਬਿਲ ਹੋ ਸਕਦੀ ਹੀ ਨਹੀਂ। ਯਾਨੀ ਕਿ ਜਹਾਜ ਤਾਂ ਇੱਕ ਬਾਹਰੀ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦਾ ਹੋਇਆ ਇੱਕ ਲਫ਼ਜ਼ ਹੈ, ਇੱਕ ਸਮਝਾਉਣ ਦਾ ਢੰਗ ਹੈ ਪਰਮਾਤਮਾ ਦਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਹਾਜ ਤੇ ਚੜ ਸਕਦੇ ਹਾਂ ਜਦ ਤੱਕ ਅਸੀਂ ਇਹਨਾਂ ਜੰਮਾਂ ਤੋਂ ਛੁਟਕਾਰਾ ਨਹੀਂ ਪ੍ਰਾਪਤ ਕਰ ਲੈਂਦੇ। ਔਰ ਇਹ ਜੰਮ ਕਿਹੜੇ ਨੇ? ਇਹ ਵਸਤੂ ਔਰ ਸੰਬੰਧ, ਇਹ ਸਾਰੇ ਜੰਮ ਨੇ, ਕਿਉਂਕਿ ਇਹਨਾਂ ਨੇ ਸਾਨੂੰ ਰੋਕ ਰੱਖਿਆ ਹੈ ਇਹ ਖਿਆਲ ਨੂੰ ਸਮੇਟਣ ਵਾਸਤੇ ਦਸਵੇਂ ਦਵਾਰ ਦੇ ਵਿੱਚ, ਜਿਸ ਜਗ੍ਹਾ ਕਿ ਉਹ ਜਹਾਜ ਮੌਜੂਦ ਹੈ। ਔਰ ਸਤਿਗੁਰੂ ਰੂਪੀ ਜਹਾਜ ਨੂੰ ਅਸੀਂ ਪ੍ਰਾਪਤ ਕਿੱਥੇ ਕਰਨਾ ਹੈ? ਅੰਤਰ ਦਸਵੇਂ ਦਵਾਰ ਦੇ ਵਿੱਚ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬਾਹਰ ਵੀ ਇੱਕ ਸਾਧਨ ਹੈ, ਮੀਡੀਆ ਹੈ, ਉਸਦੀ ਇੱਕ ਸੀਮਾ ਹੈ। ਯਾਨੀ ਕਿ ਬਾਹਰ ਦਾ ਜੋ ਆਕਾਰ ਹੈ ਸਤਿਗੁਰੂ ਦਾ, ਉਹ ਸਮਝਾਉਣ ਦਾ ਆਕਾਰ ਹੈ। ਮਨੁੱਖ ਨੂੰ ਮਨੁੱਖ ਵੀ ਸਮਝਾ ਸਕਦਾ ਹੈ, ਕੋਈ ਹੋਰ ਜੂਣ ਵਾਲੇ ਤਾਂ ਸਮਝਾ ਨਹੀਂ ਸਕਦੇ। ਤੇ ਇੱਕ ਸੀਮਾ ਤੱਕ ਹੀ ਅਸੀਂ ਉਸਦੇ ਕੋਲੋਂ ਗਿਆਨ ਲੈ ਸਕਦੇ ਹਾਂ, ਇਸ ਵਸਤੂ ਨੂੰ ਪ੍ਰਾਪਤ ਕਰ ਸਕਦੇ ਹਾਂ, ਆਪਣੇ ਅੰਧਕਾਰ ਨੂੰ ਦੂਰ ਕਰ ਸਕਦੇ ਹਾਂ। ਔਰ ਜਦੋਂ ਉਸ ਚੀਜ਼ ਨੂੰ ਅਸੀਂ ਪ੍ਰਾਪਤ ਕਰਕੇ ਅੰਤਰ ਦੇ ਵਿੱਚ ਜਾਵਾਂਗੇ ਤੇ ਤਦ ਜਾ ਕਰਕੇ ਸਤਿਗੁਰੂ ਰੂਪੀ ਜਹਾਜ ਸਾਨੂੰ ਮਿਲੇਗਾ, ਔਰ ਉਸੀ ਜਹਾਜ ਦੇ ਉੱਪਰ ਚੜ ਕੇ ਇਹ ਜੀਵਾਤਮਾ ਨੇ ਜੋ ਹੈ ਸਾਰੀਆਂ ਮੰਜ਼ਿਲਾਂ ਤੈਅ ਕਰਕੇ ਆਪਣੇ ਮੂਲ ਆਪਣੇ ਘਰ ਦੇ ਵਿੱਚ ਸੁਣਾਉਣਾ ਹੈ।
ਅੰਧਕਾਰ ਮੇਂ ਗੁਰਮੰਤ ਉਜਾਰਾ, ਗੁਰ ਕੇ ਸੰਗ ਸਗਲ ਨਿਸਤਾਰਾ।
ਅੰਧਕਾਰ ਮੇਂ ਗੁਰਮੰਤ ਉਜਾਰਾ, ਹੁਣ ਇਸਦਾ ਵੀ ਅਸੀਂ ਬਾਹਰੀ ਅਰਥ ਇਹ ਲਿਆ ਹੈ ਕਿ ਅੰਧਕਾਰ ਦੇ ਵਿੱਚ ਜਦੋਂ ਅਸੀਂ ਅੰਦਰ ਅੱਖ ਬੰਦ ਕਰਕੇ ਜਪਦੇ ਹਾਂ ਤੇ ਇਹਦੇ ਵਿੱਚੋਂ ਪ੍ਰਕਾਸ਼ ਪੈਦਾ ਹੁੰਦਾ ਹੈ। ਇਹ ਅੱਜ ਤੱਕ ਕਿਸੇ ਦੇ ਅੰਦਰ ਪੈਦਾ ਹੋਇਆ ਤੇ ਸਾਨੂੰ ਦੱਸ ਦੋ? ਪ੍ਰਕਾਸ਼ ਤੇ ਜਿਹੜਾ ਆਲਰੇਡੀ ਅੰਦਰ ਮੌਜੂਦ ਹੈ, ਲਫ਼ਜ਼ ਜ਼ਬਾਨ ਦੇ ਨਾਲ ਜਪੇ ਜਾ ਰਹੇ ਨੇ, ਅੰਦਰ ਦੇ ਵਿੱਚ ਪ੍ਰਕਾਸ਼ ਕਿਸ ਤਰੀਕੇ ਨਾਲ ਦੇ ਸਕਦੇ ਨੇ? ਇਹਨਾਂ ਅੱਖਾਂ ਦੇ ਨਾਲ ਦੇਖ ਲਓ, ਇਹਨਾਂ ਲਫ਼ਜ਼ਾਂ ਨੂੰ ਕਰੋੜ ਵਾਰੀ ਲਿਖ ਕਰਕੇ ਜਪ ਕਰਕੇ, ਇਹਨਾਂ ਦੇ ਅੰਦਰ ਕੁਛ ਨਹੀਂ ਹੈ। ਅਸਲੀ ਪ੍ਰਕਾਸ਼ ਕੀ ਹੈ? ਇਸ ਤੁਕ ਦਾ ਭਾਵ ਹੈ ਕਿ ਇਸ ਜਗਤ ਦੇ ਵਿੱਚ ਅਗਿਆਨਤਾ ਦਾ ਅੰਧਕਾਰ ਮੌਜੂਦ ਹੈ, और गुरु का मंत्र यानी कि उपदेश जड़ा है ये ज्ञान रूपी प्रकाश है। इस तुक का पूर्ण अर्थ ए है और इसी दे इसी उपदेश के उपर हस्ती मिटाण दे नाल सगल निस्तारा यानी कि इस जीवात्मा का उद्धार हुंदा है और किसी भी तरीके दे नाल ए उद्धार हो सकता ही नहीं। यानी कि अज्ञानता का अंधकार की है कितना वड्डा अंधकार है कि इस जगत दे विच रूह जिंदा रहने वास्ते किसी भी पिंजरे दे विच रूह का पक्षण करती है यानी कि रूह नू खांदी है। रूह रूह का पक्षण करके इस लोक दे विच कायम है क्या है अंधकार नहीं है। इस तो वड्डा अंधकार होर की होएगा असि अहंकार दे विच असि मास छड्ड दिता या कुछ चीजा छड्ड दित्तियां विचार करके देखो रूह रूह नू खाणा छड्ड सकदी नहीं अगर इस पिंजरे नू इत्थे कायम रखना चाहती है मृत लोक दे विच। काल का कैसा भयानक जाल है कैसी लीला है उसकी कि जिंदा रहने वास्ते ही सानू कर्म करना पैंदा है और उसका भुगतान लैण वास्ते फिर सानू जन्म लैणा यानी कि पिंजरे दे विच आना पैंदा है। यानी कि यह है अज्ञानता का अंधकार। इस तुक दे विच गुरु साहब स्पष्ट करते ने कि जब तक इस वाणी के जरिए ज्ञान की प्राप्ति ना हो सानू पता ना चले कि किस तरीके दे नाल ए जाल रचिया गया और किस तरीके दे नाल असि इस जाल दे विचों निकल सकते हैं तद तक असी इस निस्तारा यानी के अपनी जीवात्मा नू सचखंड ले जाण दा अधिकारी नहीं बना सकते। ए लफज तां खुद भी भार रखते ने इन्हां नू चुकण वास्ते एक चेतन सत्ता दी लोड़ है ते इस जीवात्मा नू चुक करके सचखंड किस तरह ले जा सकते ने। सचखंड ले जाण वाला ज्ञान प्रकाश गुरमंत्र ओ अंतर दे भी सब कुछ पहले तो ही मौजूद है पर देंदा कौन है पूर्ण सतगुरु उदो देंदा है जदों कर्म दा मजबून पूरा हो जाए। कर्म का मजबून पूरा होया नहीं असि कर्म करना ही नहीं चाहते। कर्म है कमाई का विषय कमाई असि करना नहीं चाहते असि गल्लां करनिया चाहते हैं। बहुत ही गल हो गई तो लफ्जा नू जपना ही पसंद कर लिया जपण दे नाल ओ उपासना पूरी नहीं हो सकती जब तक बाहर का जप यानी कि पूरे उपदेश के उपर अमल नहीं किया जाता तद तक ए अज्ञानता का अंधकार जो कि जगत रूपी इस जगत विच मौजूद है वह दूर हो सकता ही नहीं। और अगर तू उसनू दूर करना चाहता है तो गुरु के उपदेश रूपी ज्ञान नू तू प्राप्त कर।
नानक नाम नाम जप जपिया
इस तुक विच स्पष्ट है नानक नाम नाम जप जपिया अंतर बाहर रंग रंग कहंदे ने प्यार नू अंदर बाहर स्पष्ट है कि कर्म और उपासना का विषय नानक नाम जप जप जपिया यानी कि दो बारी जप है दो बारी नाम है एक नामी है एक उसका गुण यानी के नाम दूसरा जप जपान वाला यानी कि एक जपा रहा है एक जप रहा है एक दे रहा है कि नाम यानी कि वह भी नाम का ही स्वरूप है और जो लै रहा वह भी नाम ही है। यानी कि जपना किस नू है जो कुछ जपाया जा रहा है किस तरीके दे नाल अंतर और बाहर रंग यानी प्यार दे नाल जब तक असी बाहरी कर्म नू प्यार दे नाल धारण नहीं करांगे तद तक अंतर दे काम नू असी कर नहीं अंदर दे जाप नू कर सकदे नहीं। इस तुक दे विच दोनों ही गल्लां बिल्कुल स्पष्ट कर दित्तियां ने कि गुरु मंत्र दा जिहड़ा भाव है उपदेश है और उपदेश जड़ प्रकृति दे नाल संबंध रखदा होया जीव दा यानी के इंद्रिया तो मन नू कढ़न वास्ते ही दिता जांदा है और जद तक मन नू असी इंद्रिया दे विषय चो कढ़ांगे नहीं तद तक ए ख्याल नू छड्डेगा नहीं और ख्याल छड्डेगा नहीं ते अंदर दे विच सिमट नहीं सकदा। और अगर असी बाहर दे जप नू पूरा कीते बिना अंदर दी उपासना नू जिन्हों की असी धारण करके बैठे हैं जादू समझ रहे हैं इसी करके ए जादू आज तक प्रगट नहीं होया क्यों क्योंकि बाहर का विषय अधूरा है। जिस चीज ने अंदर इस पहले गुण नू प्राप्त करना है देखना है वह गुण ते बाहर घूम रहा है और बाहर घूमते हुए गुण दे नाल असी अंदर दी वस्तु नू किस तरह प्राप्त कर सकते हैं। वस्तु एक है भांडे दो ने मन एक है चाहे उस नू भजन दे विच लगा लो गुरु के उपदेशा अनुसार करवा लो ते चाहे विषय विकारा दे विच फसा लो यानी कि विषय विकार ईर्षा निंदा मान दे विच गुरु दे अधीन यानी के गुरु दी प्रेजेंटेशन दे विच ही असी सारा कुछ करदे आ और उस दे बाद ये कर्म सोच करके बैठे आ। मन ने समझाता असी बहुत वड्डी सेवा करदे आ बड़े निमाणे होकर के गुरु को लांदे आ। सूक्ष्म रूप दे नाल अगर असी देखिए एनालाइज करिए तो सानू पता चलेगा कि असी कितने गिरे हुए आ कितने नीच आ यानी कि असी अपने सतगुरु दे बाहरी स्वरूप नू भी प्राप्त करन दे अधिकारी नहीं आ। इह ते सतगुरु दी वडियाई है कि उसने सानू मान दे करके
ਸਪੀਕਰ ਦੇ ਅੱਗੇ ਬਿਠਾ ਦਿੱਤਾ ਜੀ, ਤੁਹਾਡੀ ਆਵਾਜ਼ ਸਾਰੇ ਸੁਣਨਗੇ, ਨਹੀਂ ਤੇ ਜੀਵਾਤਮਾ ਦੇ ਅੰਦਰ ਕਿਆ ਤਾਕਤ ਹੈ ਕਿ ਐਸੀ ਸੱਚਖੰਡ ਦੀ ਬਾਣੀ ਨੂੰ ਆਪਣੇ ਅੰਦਰ ਲੈ ਕਰਕੇ ਬਾਕੀਆਂ ਦੇ ਸਾਹਮਣੇ ਤਕਸੀਮ ਕਰ ਸਕੇ। ਇਹ ਕੋਈ ਮਾਨ ਜਾਂ ਹੰਕਾਰ ਦੀ ਗੱਲ ਨਹੀਂ ਹੈ, ਜਦ ਤੱਕ ਜੀਵ ਨਿਮਾਣਾ ਨਹੀਂ ਹੁੰਦਾ ਇੱਥੇ ਬੈਠ ਕਰਕੇ ਇੱਕ ਲਫ਼ਜ਼ ਵੀ ਬੋਲ ਨਹੀਂ ਸਕਦਾ। ਔਰ ਅਸੀਂ ਇਸ ਕਿਰਿਆ ਨੂੰ ਕਿਆ ਕਰਕੇ ਜਾਣਦੇ ਹਾਂ, ਹੰਕਾਰੀ ਜਾਂ ਮਾਨ ਜਾਂ ਈਰਸ਼ਾ ਦੇ ਵਿੱਚ ਲੈ ਕਰਕੇ ਕਈ ਤਰੀਕੇ ਦੇ ਐਸੇ ਕਰਮ ਬਣਾ ਲੈਂਦੇ ਆ ਜਿਨ੍ਹਾਂ ਦਾ ਭੁਗਤਾਨ ਕਰਨ ਵਾਸਤੇ ਸਾਨੂੰ ਫਿਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਣਾ ਪੈਂਦਾ ਹੈ। ਵਿਚਾਰ ਕਰਕੇ ਦੇਖੋ, ਇਤਿਹਾਸ ਪੜ੍ਹ ਕਰਕੇ ਅਗਰ ਅਸੀਂ ਦੇਖੀਏ ਉਸ ਤੋਂ ਸਾਨੂੰ ਪਤਾ ਚੱਲੇਗਾ ਕਿ ਕਿਤਨੀਆਂ ਹੀ ਐਸੀਆਂ ਰੂਹਾਂ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੂਰਨ ਸਤਿਗੁਰਾਂ ਦੇ ਕੋਲ ਰਹਿ ਕਰਕੇ ਸਰੀਰਕ ਰੂਪ ਦੇ ਵਿੱਚ ਸੇਵਾ ਕੀਤੀ ਪਰ ਅੰਤਰ ਦੇ ਵਿੱਚ ਆਪਣੇ ਮਨ ਨੂੰ ਵਿਸ਼ੇ ਵਿਕਾਰਾਂ ਨੂੰ ਖਤਮ ਨਾ ਕਰ ਸਕੇ ਤੇ ਉਹਨਾਂ ਨੂੰ ਨਿਚਲੇ ਜਾਮਿਆਂ ਜਾਣਾ ਪਿਆ। ਗੁਰੂ ਨਾਨਕ ਸਾਹਿਬ ਨੂੰ ਪਾਣੀ ਦੇ ਵਿੱਚ ਅੰਗੂਠਾ ਪਾ ਕਰਕੇ ਇਹ ਨਰਕ ਠੰਡੇ ਕਿਉਂ ਕਰਨੇ ਪਏ ਸੀ? ਕਿਉਂਕਿ ਉਹਨਾਂ ਦਾ ਇੱਕ ਸ਼ਿਸ਼ੇ ਜਿਹੜਾ ਸੀ ਨੀਚ ਕਰਮ ਕਰਕੇ ਨਰਕਾਂ ਦਾ ਅਧਿਕਾਰੀ ਬਣ ਗਿਆ ਸੀ, ਉਹ ਨਰਕਾਂ ਦੇ ਵਿੱਚ ਦੁੱਖ ਭੋਗ ਰਿਹਾ ਸੀ। ਉਹ ਜਿਸ ਲਈ ਉਹਦੀ ਪੁਕਾਰ ਗੁਰੂ ਸਾਹਿਬਾਂ ਨੇ ਸੁਣੀ, ਉਹਨਾਂ ਦੀ ਮੋਜ ਹੈ ਉਹ ਸੁਣਨ ਤੇ ਹੁਣ ਸੁਣ ਲੈਣ, ਨਾ ਸੁਣਨ ਤੇ ਕਈ ਕਲਪਾਂ ਤੱਕ ਨਾ ਸੁਣਨ। ਅਨੰਤ ਕਾਲ ਤੋਂ ਇਹ ਬਾਣੀ ਪ੍ਰਸਾਰਿਤ ਕੀਤੀ ਜਾ ਰਹੀ, ਅਨੰਤ ਕਾਲ ਤੋਂ ਸਤਿਗੁਰੂ ਆ ਰਹੇ ਨੇ, ਕੋਈ ਨਵੀਂ ਗੱਲ ਨਹੀਂ ਹੈ। ਅੱਜ ਤੱਕ ਅਸੀਂ ਮ੍ਰਿਤ ਲੋਕ ਵਿਚ ਬੈਠੇ ਹਾਂ ਤੇ ਉਸਦਾ ਇੱਕੋ ਹੀ ਕਾਰਨ ਹੈ, ਮਨ ਦਾ ਹੰਕਾਰ। ਅਸੀਂ ਮਨ ਨੂੰ ਮਾਰ ਨਹੀਂ ਸਕੇ, ਅਸੀਂ ਕਿਰਿਆ ਨੂੰ ਆਪਣੇ ਢੰਗ ਨਾਲ ਸਮਝਿਆ, ਜੋ ਕੁਛ ਗੁਰੂ ਸਮਝਾਉਣਾ ਚਾਹੁੰਦਾ ਸੀ ਉਸ ਨੂੰ ਤੇ ਅਸੀਂ ਸਮਝ ਹੀ ਨਾ ਸਕੇ ਤੇ ਕਿਸ ਤਰੀਕੇ ਦੇ ਨਾਲ ਇਸ ਤੋਂ ਪਾਰ ਹੋ ਜਾਵਾਂਗੇ? ਕਿਆ ਸਰੀਰ ਰੂਪ ਦੇ ਵੀ, ਸਰੀਰ ਤੇ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲਾ ਸਤਿਗੁਰਾਂ ਦਾ ਵੀ ਹੈ ਔਰ ਸ਼ਿਸ਼ੇ ਦਾ ਵੀ ਹੈ, ਔਰ ਦੋਨਾਂ ਨੇ ਹੀ ਚੋਲੇ ਅਤੇ ਛੱਡ ਦੇਣੇ ਨੇ। ਅੰਦਰ ਕਿੰਨੇ ਜਾਣਾ ਹੈ ਜਿਹੜਾ ਪਾਕ ਔਰ ਨਿਰਮਲ ਹੋਏਗਾ? ਗੁਰੂ ਸਾਹਿਬ ਪਾਕ ਔਰ ਨਿਰਮਲ ਹੋ ਕਰਕੇ ਹੀ ਅੰਦਰ ਉਸ ਸੱਚ ਦੇ ਨਾਲ ਜੁੜਦੇ ਨੇ, ਔਰ ਸ਼ਿਸ਼ੇ ਵੀ ਅਗਰ ਜੁੜਨਾ ਚਾਹੁੰਦਾ ਹੈ ਤੇ ਉਸ ਨੂੰ ਉਸ ਕਰੈਕਟਰ ਨੂੰ ਹਾਸਲ ਕਰਨਾ ਪਏਗਾ ਜਿਹੜਾ ਕਰੈਕਟਰ ਇਸ ਜਗਤ ਦੇ ਵਿੱਚ ਸਤਖੰਡ ਤੋਂ ਆ ਕਰਕੇ ਸਤਿਗੁਰੂ ਇਸ ਜਗਤ ਦੇ ਵਿੱਚ ਪ੍ਰਚਾਰਿਤ ਕਰਦੇ ਨੇ। ਉਹ ਮਹਾਨ ਮਹਾਨ ਕਹਾਣ ਵਾਸਤੇ ਨਹੀਂ ਆਉਂਦੇ, ਉਹ ਮਹਾਨ ਗੁਣ ਦਿਖਾਉਂਦੇ ਨੇ ਕਰਕੇ। ਗੁਰੂ ਸਾਹਿਬਾਂ ਦੀ ਕੁਰਬਾਨੀਆਂ ਨੂੰ ਯਾਦ ਕਰੋ। ਕਲਗੀਧਰ ਪਾਤਸ਼ਾਹ ਨੇ ਚਾਰ ਬੱਚੇ ਆਪਣੇ ਛੋਟੇ ਛੋਟੇ ਜਿਹੜੇ ਜਿੰਦੇ ਨੀਹਾਂ ਚੜਾਤੇ ਲੜਾਈ ਦੇ ਮੈਦਾਨੇ ਜੰਗ ਖਤਮ ਕਰ ਦਿੱਤੇ। ਇਹ ਤੂੰ ਕੁਚਾਰੀ 1,25,000 ਸੇ ਇੱਕ ਲੜਾਉ ਤੋ ਗੋਬਿੰਦ ਸਿੰਘ ਨਾਮ ਕਮਾਉ। ਹੁਣ ਵਿਚਾਰ ਕਰਕੇ ਦੇਖੋ ਉਹਨਾਂ ਨੇ ਇਹ ਕਿਉਂ ਕੀਤਾ ਸੀਗਾ? ਕਿਉਂਕਿ ਉਹ ਮਮਤਾ ਨੂੰ ਮਾਰ ਚੁੱਕੇ ਸਨ, ਮਨ ਨੂੰ ਖਤਮ ਕਰ ਚੁੱਕੇ ਸਨ, ਔਰ ਉਹਨਾਂ ਨੇ ਦਿਖਾ ਦਿੱਤਾ ਸੀ ਜਗਤ ਨੂੰ ਕਿ ਕੁਰਬਾਨ ਕਿਸ ਤਰੀਕੇ ਨਾਲ ਇਸ ਮਨ ਨੂੰ ਕੀਤਾ ਜਾਂਦਾ। ਉਹ ਬੱਚੇ ਨਹੀਂ ਸੀ ਕੁਰਬਾਨ ਕੀਤੇ ਗਏ, ਮਨ ਕੁਰਬਾਨ ਕੀਤਾ ਗਿਆ ਸੀ, ਔਰ ਉਹਨਾਂ ਨੇ ਉਸ ਮਨ ਨੂੰ ਕੁਰਬਾਨ ਕਰਨਾ ਸਿਖਾਇਆ ਸੀਗਾ, ਆਪਣੇ ਮਨ ਨੂੰ ਕੁਰਬਾਨ ਕਰਕੇ। ਹੁਣ ਵਿਚਾਰ ਕਰਕੇ ਦੇਖੋ ਅਸੀਂ ਉਹਨਾਂ ਦੀ ਸਿੱਖਿਆ ਤੋਂ ਕਿਆ ਹਾਸਲ ਕੀਤਾ? ਇੱਕ ਮਤ ਬਣਾਤਾ, ਇੱਕ ਧਰਮ ਬਣਾਤਾ, ਉਸ ਰੂਹਾਨੀ ਗਿਆਨ ਨੂੰ ਉਸ ਦੇ ਅੰਦਰ ਕੈਦ ਕਰ ਦਿੱਤਾ ਔਰ ਆਪਣੇ ਆਪ ਨੂੰ ਵੀ ਕਈ ਜਨਮਾਂ ਦੇ ਵਿੱਚ ਆਉਣ ਦਾ ਅਧਿਕਾਰੀ ਬਣਾ ਲਿਆ, ਜਨਮ ਔਰ ਮਰਨ ਦੇ। ਯਾਨੀ ਕਿ ਕੁਰਬਾਨੀ ਕਿਸ ਕਰਕੇ ਦਿੱਤੀ ਸੀ? ਕਿ ਅਸੀਂ ਸਿੱਖੀਏ ਵੀ ਕਿਸ ਤਰੀਕੇ ਦੇ ਨਾਲ ਪੱਕਾ ਸਿੱਖ ਯਾਨੀ ਕਿ ਪੂਰਨ ਸਿੱਖ ਬਣਨਾ ਹੈ, ਤਾਂ ਹੀ ਜਾ ਕਰਕੇ ਅਸੀਂ ਉਸ ਸੱਚੇ ਸ਼ਬਦ ਨੂੰ ਮਿਲਣ ਦੇ, ਪ੍ਰਾਪਤ ਕਰਨ ਦੇ ਅਧਿਕਾਰੀ ਬਣ ਸਕਦੇ ਹਾਂ। ਉਸ ਤੋਂ ਪਹਿਲੇ ਕਦੇ ਵੀ ਇਹ ਜੀਵਾਤਮਾ ਜੋ ਹੈ ਉਸ ਪ੍ਰਕਾਸ਼ ਨੂੰ ਨਾ ਤੇ ਦੇਖ ਸਕਦੀ ਹੈ, ਨਾ ਹੀ ਉਸ ਆਵਾਜ਼ ਨੂੰ ਸੁਣ ਸਕਦੀ ਹੈ। ਜਿਤਨਾ ਮਰਜ਼ੀ ਅਸੀਂ ਨਾਟਕ ਜਾਂ ਪਖੰਡ ਕਰ ਲਈਏ, ਇਹਨਾਂ ਦੇ ਨਾਲ ਕਦੇ ਵੀ ਨਿਸਤਾਰਾ ਯਾਨੀ ਕਿ ਅਸੀਂ ਪਾਰ ਨਹੀਂ ਹੋ ਸਕਦੇ।
ਗੁਰ ਪੂਰੇ ਉਪਦੇਸ਼ਿਆ ਨਰਕ ਨ ਸਾਧ ਸੰਗ,
ਗੁਰ ਪੂਰੇ ਦਾ ਉਪਦੇਸ਼ਿਆ ਨਰਕ ਨ ਸਾਧ ਸੰਗ। ਹੁਣ ਵਿਚਾਰ ਕਰਕੇ ਦੇਖੋ, ਗੁਰੂ ਸਾਹਿਬ ਸਪਸ਼ਟ ਕਹਿੰਦੇ ਨੇ ਗੁਰ ਪੂਰਾ ਉਪਦੇਸ਼ਿਆ। ਹੁਣ ਇਹ ਵੀ ਕਹਿ ਸਕਦੇ ਸਨ ਕਿ ਪੂਰੇ ਦੀ ਜਗ੍ਹਾ ਖਾਲੀ ਉਪਦੇਸ਼ ਕਹਿ ਸਕਦੇ ਸਨ। ਪੂਰਾ ਕਿਉਂ ਕਿਹਾ? ਕਿਉਂਕਿ ਗੁਰੂ ਪੂਰਾ ਹੋਣਾ ਚਾਹੀਦਾ। ਅਗਰ ਗੁਰੂ ਪੂਰਾ ਨਹੀਂ ਹੋਏਗਾ ਤੇ ਸਾਰੇ ਸੰਸਾਰ ਤੋਂ, ਪਾਪ ਸਾਗਰ ਤੋਂ, ਇਹਨਾਂ ਵਿਸ਼ੇ ਵਿਕਾਰਾਂ ਤੋਂ ਕਿਸ ਤਰੀਕੇ ਨਾਲ ਅਸੀਂ ਪਾਰ ਨਿਕਲ ਜਾਵਾਂਗੇ? ਯਾਨੀ ਕਿ ਇੱਕ ਐਸੀ ਤਾਕਤ ਚਾਹੀਦੀ ਹੈ ਜਿਹੜੀ ਪੂਰਨ ਸੱਤਾ ਨੂੰ ਹਾਸਲ ਕਰਕੇ ਇਸ ਜਗਤ ਦੇ ਵਿੱਚ ਪ੍ਰਗਟ ਹੁੰਦੀ ਹੈ। ਯਾਨੀ ਕਿ ਗੁਰੂ ਉਹ ਹੋਵੇ ਜਿਹੜਾ ਸੱਚਖੰਡ ਦੇ ਨਾਲ ਜੁੜਿਆ ਹੈ, ਸੱਚਖੰਡ ਦਾ ਵਾਸੀ ਹੈ, ਉਸ ਦੇ ਅੰਦਰ ਉਹ ਅਕਾਲ ਪੁਰਖ ਬੈਠ ਕਰਕੇ ਆਪ ਕੰਮ ਕਰਦਾ ਹੈ, ਔਰ ਜਦ ਤੱਕ ਇਹ ਤਾਕਤ ਸੱਤਾ ਲੈ ਕਰਕੇ ਜਿਸ ਘੱਟ ਦੇ ਵਿੱਚ ਪ੍ਰਗਟ ਹੋਏ ਨੇ ਉਸ ਦੇ ਉਪਦੇਸ਼ ਅਨੁਸਾਰ ਅਸੀਂ ਨਹੀਂ ਜੁੜਾਂਗੇ। ਦੂਸਰੀ ਤੁਕ ਦੇ ਵੀ ਅਗਲੇ ਇਸੇ ਸਪਸ਼ਟ ਕਰਦੇ ਨੇ ਕਿ ਉਪਦੇਸ਼ ਯਾਨੀ ਕਿ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਪੂਰਨ ਸਤਿਗੁਰੂ ਯਾਨੀ ਕਿ ਸੱਚਖੰਡ ਦੀ ਬਾਣੀ ਕੀ ਕਹਿੰਦੀ ਹੈ, ਗੁਰੂ ਮੰਤਰ ਕੀ ਹੈ। ਇਸ ਤੁਕ ਦੇ ਵੀ ਸਪਸ਼ਟ ਹੈ ਕਿ ਉਸ ਉਪਦੇਸ਼ ਨੂੰ ਧਾਰਨ ਕਰੀਏ ਜੋ ਸੱਚਖੰਡ ਤੋਂ ਆਏ ਘੱਟ ਨੇ ਸਾਡੀ ਝੋਲੀਆਂ ਚ ਤਕਸੀਮ ਕੀਤਾ, ਔਰ ਜਦ ਤੱਕ ਇਸ ਤੋਂ ਅਸੀਂ ਧਾਰਨ ਨਹੀਂ ਕਰਾਂਗੇ असि नरक नहीं यानी के नरक तो बच नहीं सकते। इस लोक दे विच नरक ने, सूक्ष्म लोका च भी नरक ने, यानी के चारो पासे नरक ही नरक ने। ए त्रिकोटी दे विच स्वर्ग ना दी कोई वस्तु नहीं, जिसनु असि स्वर्ग कहंदे आ। उथे ईर्षा द्वेषता इतनी प्रबल रूप दे विच मौजूद है। अगर देवी देवत्या दा इतिहास पढ़ करके देखिए शास्त्रां, सानू पता चलेगा कि स्वर्ग लोक दे विच बैठन दे बावजूद कितनी ईर्षा तृष्णा अग दे विच जल रहे ने, और किस तरीके दे नाल ओ भोगी जूना और अपने कर्मा अनुसार भोग करदे होए उन्हां नूं फिर इन्हां लोकां दे विच आ करके फिर पूर्ण सतगुरु दे उपदेश अनुसार किरत करके इस जीवात्मा नूं परम पद का अधिकारी बनाने लई ओही मेहनत करनी पैंदी है, जिस मेहनत नूं अज ए चोला धारण करके असी करना नहीं चाहते। शरीर रूप दे विच असी करदे आ, बहुत कुर्बान हन सतगुरु कि एदी इक सीमा है, इस नूं भी समझो। इस कुर्बानी दी भी इक सीमा है, इस नूं समझो। इस सीमा तो जब तक असि नहीं उभरांगे असि काल दे जाल चो निकल नहीं सकते। काल दा ही जाल है कि असि इसी नूं सब कुछ समझ करके बैठे आ। ए भी कुर्बानी है पर इक सीमा तक, पर जिस नूं असि कुर्बान करना है ओ अपने आप नूं बचा करके बैठा है, उस नूं अपने घरों कढ़ना है। इक इक करके काम क्रोध लोभ मोह अहंकार रूपी विषय विकार जेहड़े अंतर दे विच मौजूद ने, ए ओहदे फन ने सप दे। जब तक ए सारे फन कट्टे नहीं जानगे तब तक जो मेन सप है मन, वो मरेगा नहीं, और असि इस जीवात्मा नु अधिकारी बना ही नहीं सकते।
कर कृपा बेटे गुरु सोई, तित बल रोग ना व्यापे को।
कर कृपा बेटे गुरु सोई, विचार करके देखो, जब तक उस परमात्मा दी कृपा ना होवे असि सतगुरु नु प्राप्त नहीं कर सकते। और दूसरे पासे की है कि असि सारे प्राप्त करके बैठे हुए हैं, असि सारिया ने प्राप्त भी कर लिया, ते क्या बाणी झूठ कह रही है? वेद कतेब कह मत झूठे, झूठा जो ना विचारे। जिन्हां ने इस बाणी दे उपर विचार नहीं किया, सत्संग दे विच बाणी सुन के उस दे उपर अमल नहीं किया, विचार दा पावे अमल मत कोई जाने कि असि घंटों बैठ करके शब्द दे अर्थ कढ़ी जाने आ, ए विचार दी गल नहीं है। विचार दा भाव है कि अमल, जिसने इस बाणी दे उपर अमल नहीं ना किया उस नूं सतगुरु दी प्राप्ति नहीं होंदी। भावे मौखिक रूप दे विच असि प्राप्त कर भी चुके आ, दूसरी तुक दे विच बिलकुल स्पष्ट होंदा तित रोग बल व्यापे कोई, यानी कि उस तो बल नूं प्राप्त करके ए जीवात्मा नूं यानी कि ओ कोई रोग नहीं लगता। रोग केड़ा है? जन्म और मरण दा। अजी तो सारे सतगुरु नूं प्राप्त करके ए रोगी भी बने बैठे हैं, ते क्या तुक झूठी हो गई? तुक दा अंदर दा जिहड़ा भाव है ओ स्पष्ट नहीं होया, इस करके असी बार दे बार रह गए। असली भाव इस तुक दा ए है, ए बल तां ही मिलदा है जिसने अंतर दे विच सतगुरु दे उस शब्द रूप नूं प्राप्त कर लिया। जिसने शब्द रूप नूं प्राप्त नहीं किया ओ भी अधूरा है। विचार करके देख लो, अगर नुरानी रूप नो भी असि अगर प्राप्त कर लिया है ते अजे रस्ता तय करना बाकी रह गया। जब तक वो रस्ता भी तय नहीं होएगा, सतगुरु और शब्द एक जिस जगह ने उस जगह जा करके असि अपनी प्रीत गुरु चरणा नाल नहीं जोड़ांगे, तद तक साडा रस्ता पूर्ण हो सकता ही नहीं, यानी कि तद भी असि अधूरे हां। विचार करके देखो, अजे ते असि लैबोरेटरी दे अंदर ही नहीं गए, ते अंदर दे रस्ते नूं किहड़े युग दे विच तय करांगे? ए सारियां गल्लां जिहड़ियां ने बाणी दा अधूरा अर्थ लै करके असि नहीं प्रगट कर सकते। इस करके गुरु साहब स्पष्ट करदे ने कि उस दी जिस दे उपर किरपा होएगी उसी नूं सतगुरु दी प्राप्ति आउंदी है। ते किरपा किस नूं आउंदी है? जिहड़ा अपने अंतर दी सफाई कर लैंदा है, यानी कि विषय विकारा चो निकल जांदा है, उसी नूं सतगुरु दी प्राप्ति है। होर किसे नूं भी सतगुरु दी प्राप्ति ना अज तक होई है, ना हो रही है, ना होएगी। और जिस नूं हो जाएगी सचमुच उस नूं बल प्राप्त हो जाएगा। बल केड़ा है? बाकी दे चार सूरजां दा, क्योंकि अंदर जा करके कुंड स्नान करन दे बाद बारह सूरज ते प्रगट हो जांदे ने, फिर भी जीवात्मा दसवें द्वार प्रवेश नहीं कर सकती। क्यों? क्योंकि रस्ते दे विच जो मौजूद है, जड़ी रचना मौजूद है, ओ जीवात्मा बारह सूरज की ताकत लैण दे बाद भी उस रचना नूं देख करके पार था संगत जी नहीं जा सकती। उस वेले शब्द रूप जड़ा है इस जीवात्मा नूं अपने अंदर लपेट लैंदा है। इस तरीके दे नाल पर्दा दे दिंदा जिस तरह एक मुर्गी अपने चूजिया नू दिंदी है। किस तरीके दे नाल संसार तो बचा करके दूरो इंज लगदा है कि कोई बच्चा ही नहीं है और जिसे ओदे पर हटा करके देखो तो 10-15 निकल आंदे ने। उसे तरीके दे नाल सतगुरु जड़े ने अपने उस शिष्य नू अपने अंतर दे विच लपेट करके उस रचना नू देखण ही नहीं देंदे और रचना नू पार करा देंदे ने और उस तो बाद उस नू बल मिलदा है अकाल पुरख की गोद दे विच बाकी दे चार सूरजां दा बल और जदों ये चार सूरजां दा बल उस नू प्राप्त हो जांदा है फिर वह जन्म मरण के गेड़ चो निकल दिए। उस तो पहले जन्म मरण के गेड़ चो निकल सकती ही नहीं। जिस रचना नू पार ब्रह्म दे विच देख के पार नहीं किया जा सकता। बड़िया रूहां उत्थे मौजूद ने और बड़ी मुश्किल दे नाल लालटेन दे रूप दे विच अपना काम कर रही ने। 12 सूरज की ताकत जड़ी है लालटेन का काम कर रही है पर पार ब्रह्म तो परे 10वें द्वार पहुंच नहीं सकते। क्यों? क्योंकि पूरण सतगुरु उन्होंने प्राप्त नहीं सी होया। इस करके पहली तुक भी जड़ी गल कही सी पूरा सतगुरु उसका भाव ही यही सी कि सतगुरु पूरा होना चाहिए और इस तुक दे विच भी बिल्कुल स्पष्ट कर दिता कि जब तक जीवात्मा अंतर दी सफाई नहीं कर लैंदी तुर दरगाह तो फरमान जारी नहीं होंदा और जब तक फरमान जारी नहीं होएगा सतगुरु दी दया मेर रहमत प्राप्त नहीं हो सकती। ते क्या जड़ी सानू मिल रही है दया मेर नहीं है? ए भी दया मेर है। सात संग जी बाणी बड़ी गहरी है। ए सारी सीमा दे विच है। जड़ प्रकृति की एक सीमा है और इस सीमा दे विच रह करके असी अपार नू प्राप्त नहीं कर सकते। अपार नू प्राप्त करने वास्ते सानू इस दया मेर तो भी वड्डी जड़ी पूरण दया मेर है शब्द रूप दी उस नू प्राप्त करन लई कोशिश करनी चाहिए। अगर असी बार दे बार इना मता लफजा पोथियां मूर्तियां च फसे रह जावांगे ते साडे अंदर ओ जज्बा किस तरह पैदा होएगा? असी निंदा करदे आ गुरु करदे आ गुरु स्थाना दे उथे तीरथ ते नहीं जाना फलानी जगह नहीं जाना ए सारी निंदा करके कुछ हासिल नहीं हो सकता। ए तीरथ ते अगर जाना ते अपने अंदर शोक पैदा करो उस परमात्मा नू मिलन दा। परमात्मा ए नहीं देख रहा कि तुसी जड़ वस्तु दे विच तलाश कर रहे हो ओ ते ए देख रहा कि तुसी अंदर दी सफाई कितनी कर रहे हो और जिन्हां रूहां ने अपने अंदर दी सफाई कर ली उन्हां दा फरमान भी जारी हो गया उन्हां नू सतगुरु भी मिल गए और उन्हां नू ए सच्ची दात परमात्मा दा गुण प्रकाश और आवाज दा यानी के नाम भी मिल गया। असी झूठे नाम दे विच फस गए सच्चे नाम नू प्राप्त करन दा अधिकारी बनाया ही नहीं। ए ग्रंथा पोथियां सारा नाम है वर्णात्मक नाम ए सारा जड़ प्रकृति दे नाल संबंध रखदा होया झूठा। क्या ए पूरन सतगुरां दे मुखारबिन चो उत्पन्न कीती बाणी नहीं है जिहड़ी असी इत्थों सुनाई सुन रहे हां सचखंड तो साडी चोलियां तकसीम कीती जा रही है? ते क्या इहदे ताकत नहीं है? इहदे विच ताकत है एक सीमा है यानी कि यह सानू ज्ञान दे सकती है ये जंजाल कैसा और किस तरीके नाल निकलना है बस उस तो अगे सानू कुछ नहीं कर सकती। उस तो अगे अगर असि कुछ प्राप्त करना चाहते हैं तो जड़ी बाणी साड़ी झोलिया तकसीम की जा रही है इस नू असी अमली जामा पहना दीए और जो असि अमली जामा पहना देंगे उसका भाव होगा कि असि गुरु मंत्र नू धारण कर लिया उस निशान दे नाल जुड़ गए और जो असि उस निशान दे नाल एक हो जावांगे उस गुरु मंत्र दा ही रूप हो जावांगे तो फिर प्रकाश ने कोई बाहरों थो नहीं आना वह तो अंतर दे विच पहले ही मौजूद है उस नू मिलन दे अधिकारी हो जावांगे।
राम रमण तरण पे सागर शरण सूर फारे जम कागर।
राम रमण तरण पे सागर शरण सूर फारे जम कागर। हुण विचार करके देखो दोनों ही गल्लां स्पष्ट ने कि रामा राम रामो जप दोनों ही गल्लां कही है कि राम जो है सिर्फ देखण जपण दा विषय नहीं और देखण दा भी विषय है और उसे तरीके दे नाल स्पष्ट करदे ने कि जद तक तू पूरण सूर किस नूं कहया सूरमे नूं यानी कि तुसी सूरमा बनना।